579 from Highway 401 in Napanee, Ahoji. Koi appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck Lube.
शॉपर्स हो जाइए तैयार, लीजर्स कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सनग्लासेस, नेल एंड हेयर कलर्स और भी बहुत कुछ। 80% तक की सेविंग्स रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम नवंबर 16 टू दिसंबर 8, फ्राइडे सैटरडे और संडे से मंडे। Lisa's Warehouse Sale, यानी ज्यादा सेविंग्स फॉर लेस। विजिट lisascosmetics.com। इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773
ਵਜਾ ਕੇ ਦੱਸ ਰਹੇ ਹਾਂ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436 6487484
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप सब नु बेनती है की एजुकेट पंजाब प्रोजेक्ट वालों पंजाब दे विच विद्या दा लंगर चल रहा है। सो आओ इस चलते विद्या दे लंगर विच अपना योगदान पाइए ते गरीब घरां दे बच्चां नु पढ़ाई करवाइए। तुसी अपना 100% दसवंद डोनेशन एक किसी गरीब बच्चे दी पढ़ाई ते लगा सकते हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किए हुए बच्चे नु मिल भी सकते हो अते फोन ते गल भी कर सकते हो। सो आओ इस चलते लंगर विच अपना योगदान पाने लई साडी वेबसाइट www.educatepunjab.net ते विजिट करो या 6477451613 ते सानू संपर्क करो जी। आओ एक एक लोड़वंद बच्चे की बांह फड़ के उसनु पढ़ाई करेंगे।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ का नाम हमेशा याद रखो। इंश्योरेंस के खेत्र विच लम्मा तजर्बा रखते हैं राजपाल ब्राड़। RRSP या RESP करवानी है। इनकम टैक्स प्लानिंग लई भी राजपाल ब्राड़ तुहाडी मदद कर सकते हैं।
हेलो, दिस इज राजपाल ब्राड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 ईयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalnu, 647-295-4600-647-295-4600. HK Tire Center.
की तुहानू पता है कि वड्डे फाइनेंशियल इंस्टीट्यूशंस तुहाडे इन्वेस्ट कीते पैसे ते मोटी कमाई करदे ने? की तुहानू तुहाडीआं इन्वेस्टमेंट्स ते सोहणी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है? इस पक्खों
मैं बिल्कुल बेफिक्र हां।
मैनू मेरी लैंड इन्वेस्टमेंट्स ते 15% गारंटीड रिटर्न मिलदी है ते ओह भी कंपाउंडेड एनुअली ते उत्तों मेरे पैसिआं दी 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई भी उपलब्ध है। वधेरे जानकारी लई रीमैक्स स्पैशलिस्ट ते चरणजीत ब्राड़ नूं हुणे कॉल करो 647-300-8436।
चरणजीत ब्राड़ वालों अज दे नगारा प्रोग्राम च तुहाडा सारिआं दा निघा स्वागत जी। ठीक ठाक हो दोस्तो, सुन रहे हो खबरां खुबरां? तुसीं आ रहा स्वाद के नहीं खबरां खुबरां सुन के? ट्रंप साहब जिते सी ते अजे तां दफ्तर च नहीं बैठे ते बयान ठोक वजा के दे रहे ने। मेरी किसी साढ़े एक दोस्त नाल सवेरे सवेरे गल चलती सी, वो कहंदे ना कहंदे पिंडां चे दो कहावतां मशहूर ने। एक कहावत हैगी है भी जदों नवा नवा ब्याह होया हुंदा ते झांजरां झुंजरां वध खड़कदियां हुंदियां, फिर वंगां चूड़ियां दा छणकाट वध पैंदा हुंदा ते 15-20 दिनां बाद जदों ब्याह पुराना हो जांदा ते छणकाट पैणों हट जांदा, है ना? ते मतलब तुसीं समझ गए हो। दूजी एक कहावत फिर उन्हां नूं मैं सुनाई। मैं क्या जी, एक ये भी कहंदे हुंदे सी बई चंद्रा गुआंढ ना होवे ते लाई लग ना होवे घर आला। कहंदे हां, कहंदे नहीं नहीं लाई लगत वाली कोई गल नहीं, कहंदे गुआंढ जरूर साडा, कहंदे कुछ ऐसा वैसा हैगा, है ना? ते इस करके दोस्तो बई गुआंढी है जेहड़े चंगे होने चाहीदे आ, है ना? ठीक है, किते किते माड़ा मोटा उची नीवी हो जांदी कोई ना कोई गल, ते अजे तां सिर्फ रौला रप्पा ही पिया जी। मैं स्टेटमेंट्स पढ़ रहा सी ट्रंप साहब दियां, फोर्ड साहब दियां, ट्रूडो साहब दियां, ते मैनू लगदा एड्डी भी कोई गल नहीं। ते मैनू एक गल ए भी लगदी है भी किसे दी कही होई गल, किसे दी कीती होई निंदा चुगली, किसे दी मूंह ते कही होई गल सानू आत्म चिंतन करन दा मौका दिंदी है, अपने आप नूं सुधारन दा मौका दिंदी है। वैसे कोई जांदा जांदा कोई आपां नूं गल कह जे ना तां अपने नी विचार के देखना चाहीदा, सानू अपने अंदर झाती मार के जरूर वेखनी चाहीदी है। एक छोटी जी कहानी जिहड़ी सारिआं ने सुणी है, तुहानूं याद करवाउणी चाहुंदा, सारिआं ने सुणी है, पढ़ी है ते तुहाडे सारिआं दे मन दे विच आ वी अंदर झाती क्यों मारनी चाहीदी है सानू, आले दुआले दीआं गल्लां च क्यों नहीं आउणा चाहीदा। ਉਹ ਹੈਗੀ ਆ ਕਹਾਣੀ ਲੇੜੇ ਵਾਲੀ, ਬਘਿਆੜ ਦੇ ਲੇੜੇ ਵਾਲੀ ਨੀ, ਸੱਚੀ ਲੈਂਬ ਵਾਲੀ, ਜਾਂ ਤੁਸੀਂ ਬੱਕਰੀ ਕਹਿ ਲਓ, ਲੈਂਬ ਨੀ ਕਹਿਣਾ ਤਾਂ। ਉਹ ਬੰਦਾ ਜਾਂਦਾ ਕੋਈ, ਉਹਨੇ ਲੇੜਾ ਚੱਕਿਆ ਹੋਇਆ ਆਪਦੇ ਕੋਲੇ, ਲੇੜਾ ਤਾਂ ਪਤਾ ਨਾ ਆਪਾਂ ਨੂੰ ਸਾਰਿਆਂ ਨੂੰ, ਤੇ ਉਹ ਲੰਘ ਕੇ ਜਾਂਦਾ ਤੇ ਇੱਕ ਬੰਦਾ ਨੋਟ ਕਰ ਲੈਂਦਾ, ਉਹ ਠੱਗਾਂ ਦਾ ਗਰੋਹ ਹੁੰਦਾ ਤਿੰਨ ਚਾਰ ਦਾ, ਤੇ ਸਿੱਧੀ ਠੱਗੀ ਮਾਰ ਨਹੀਂ ਸਕਦੇ ਹੁੰਦੇ, ਉਹ ਫਿਰ ਥੋੜਾ ਜਿਹਾ ਗੈਪ ਪਾ ਕੇ ਉਹਨੂੰ ਮਿਲਦੇ ਆ, ਪਹਿਲਾਂ ਪਹਿਲਾ ਬੰਦਾ ਮਿਲ ਜਾਂਦਾ, ਉਹ ਲੇੜਾ ਭਾਈ ਨੇ ਚੱਕਿਆ ਹੁੰਦਾ ਨਾ। ਉਹ ਕਹਿੰਦਾ ਹੋਰ ਵੀ ਮਿੱਤਰਾ ਕੀ ਹਾਲ ਆ? ਉਹ ਕਹਿੰਦਾ ਹਾਲ ਚਾਲ ਠੀਕ ਆ। ਕਹਿੰਦਾ ਕੁੱਤਾ ਕਿੱਧਰ ਨੂੰ ਲੈ ਕੇ ਚੱਲਿਆ? ਉਹ ਕਹਿੰਦਾ ਯਾਰ ਇਹ ਤਾਂ ਕੁੱਤਾ ਨਹੀਂ ਹੈਗਾ, ਇਹ ਲੇੜਾ ਹੈ। ਉਹ ਕਹਿੰਦਾ ਲੈ ਕਮਾਲ ਕਰਦਾ, ਕਹਿੰਦਾ ਮੈਂ 60 ਸਾਲ ਦਾ ਹੋ ਗਿਆ, ਦਾੜੀ ਮੇਰੀ ਚਿੱਟੀ ਹੋ ਗਈ, ਲੈ ਮੈਨੂੰ ਕੁੱਤੇ ਤੇ ਲੇੜੇ ਦਾ ਫਰਕ ਨਹੀਂ ਪਤਾ। ਬਸ ਇੰਨੀ ਕੁ ਗੱਲ ਕਹਿ ਕੇ ਗਾਂਹ ਤੁਰ ਜਾਂਦਾ। ਦਸਾਂ ਕੁ ਮਿੰਟਾਂ ਬਾਅਦ ਫੇਰ ਉਹਨੂੰ ਦੂਜਾ ਠੱਗ ਮਿਲ ਜਾਂਦਾ। ਕਹਿੰਦਾ ਬਾਈ ਜੀ, ਕਹਿੰਦਾ ਤੁਹਾਡਾ ਕਹਿੰਦਾ ਜਿਹੜਾ ਕੁੱਤਾ ਨਾ, ਇਹ ਬਿਮਾਰ ਬਿਮੂਰ ਲੱਗਦਾ। ਕਹਿੰਦਾ ਕੋਈ ਨਹੀਂ, ਇੱਥੇ ਕਹਿੰਦਾ ਜੜੀ ਬੂਟੀ ਵਾਲੇ ਦਵਾਈਆਂ ਦਵਾਈਆਂ ਦੇਣ ਵਾਲੇ ਹੈਗੇ ਆ, ਇੱਥੋਂ ਇਲਾਜ ਕਰਾ ਲਾ ਇਹਦਾ। ਉਹ ਫੇਰ ਕਹਿੰਦਾ, ਕਹਿੰਦਾ ਇਹ ਭਾਈ ਸਾਹਿਬ, ਇਹ ਕਹਿੰਦਾ ਇਹ ਕੁੱਤਾ ਨਹੀਂ, ਇਹ ਲੇੜਾ। ਉਹ ਕਹਿੰਦਾ ਲੈ ਕਮਾਲ ਕਰਦਾ, ਕਹਿੰਦਾ ਕਹਿੰਦਾ ਸਾਡੇ ਪਿੰਡ ਕਹਿੰਦਾ ਕੁੱਤੇ ਵੀ ਬਹੁਤ ਨੇ ਤੇ ਲੇੜੇ ਵੀ ਬਹੁਤ ਨੇ, ਤੇ ਕਹਿੰਦਾ ਆਪਾਂ ਕਹਿੰਦਾ ਇਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਆ, ਆਪਾਂ ਕਿਹੜਾ ਦੂਰ ਸ਼ਹਿਰ ਚ ਰਹਿੰਦੇ ਜਿੱਥੇ ਕਦੇ ਜਾਨਵਰ ਨਹੀਂ ਦੇਖਿਆ ਹੁੰਦਾ। ਕਹਿੰਦਾ ਕਮਾਲ ਕਰਦਾ ਯਾਰ ਬੰਦਾ ਤੂੰ, ਕਹਿੰਦਾ ਪਤਾ ਤੈਨੂੰ ਆਪ ਨੂੰ ਨੀ, ਕਹਿੰਦਾ ਉਲਟਾ ਮੈਨੂੰ ਕਹੀ ਜਾਂਦਾ। ਤੇ ਇਵੇਂ ਹੀ ਫਿਰ ਤੀਜਾ ਬੰਦਾ ਮਿਲਦਾ ਜੀ, ਤੀਜਾ ਬੰਦਾ ਉਹਨੂੰ ਇਹ ਜੀ ਗੱਲ ਹੀ ਕਹਿੰਦਾ, ਕਹਿੰਦਾ ਬਾਈ ਜੀ ਇਹਨੂੰ ਕਹਿੰਦਾ 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 ਕੁੱਤੇ ਆ ਜਿਹੜੇ, ਕਹਿੰਦਾ ਤੋਰ ਕੇ ਲਿਜਾਣ ਵਾਸਤੇ ਹੁੰਦੇ ਆ, ਕਹਿੰਦਾ ਗੋਦੀ ਚੱਕਣ ਵਾਸਤੇ ਥੋੜੇ ਹੁੰਦੇ ਆ। ਉਹ ਕਹਿੰਦਾ ਯਾਰ ਇਹ ਕੁੱਤਾ ਨੀ, ਇਹ ਲੇੜਾ। ਉਹ ਤਿੰਨਾਂ ਨੇ ਕਿਹਾ, ਜਾਣੀ ਹੌਲੀ ਹੌਲੀ ਬ੍ਰੇਨ ਵਾਸ਼ਿੰਗ ਹੋ ਗਈ, ਉਹਨੂੰ ਲੱਗਣ ਲੱਗ ਗਿਆ ਵੀ ਸੱਚੀ ਮੁੱਚੀ ਇਹ ਤਾਂ ਯਾਰ ਕੁੱਤਾ ਹੀ, ਉਹ ਸਿੱਟ ਕੇ ਚੱਲਿਆ ਗਿਆ। ਉਹਨਾਂ ਨੇ ਫਿਰ ਉਦੋਂ ਮਗਰੋਂ ਲੇੜੇ ਦਾ ਮੀਟ ਮੂਟ ਬਣਾ ਕੇ ਸਵਾਦ ਨਾਲ ਖਾਧਾ। ਕਹਾਣੀ ਤਾਂ ਬੜੀ ਸਿੰਪਲ ਆ, ਕਹਿਣ ਦਾ ਮਤਲਬ ਕਾਸ਼ ਉਹ ਆਪਦੇ ਅੰਦਰ ਝਾਤੀ ਮਾਰ ਲੈਂਦਾ ਬੰਦਾ, ਆਪਣੀ ਜਿਹੜੀ ਉਹਨੇ ਗਿਆਨ ਹਾਸਲ ਕੀਤਾ ਸੀ ਹੁਣ ਤੱਕ ਦਾ, ਉਹਨੂੰ ਪਤਾ ਹੁੰਦਾ ਵੀ ਲੇੜਾ ਕੀ ਆ ਤੇ ਕੁੱਤਾ ਕੀ ਆ ਤੇ ਉਹਦਾ ਨੁਕਸਾਨ ਹੁੰਦਾ। ਗੱਲ ਤਾਂ ਸਿਰਫ ਇੰਨੀ ਹੋਈ ਆ। ਹੁਣ ਇੱਥੇ ਆ ਜਾਓ ਬਈ, ਕੈਨੇਡਾ ਜਿਹੜਾ ਉਹ ਕੀ ਆ ਤੇ ਟਰੰਪ ਸਾਹਿਬ ਕੀ ਕਹਿੰਦੇ ਨੇ? ਪਹਿਲੀ ਗੱਲ ਤਾਂ ਦੇਖੋ, ਤੁਸੀਂ ਨਿਖੇਧੀ ਕਰੀ ਜਾਓ ਟਰੰਪ ਸਾਹਿਬ ਦੀ ਜਿੰਨੀ ਮਰਜ਼ੀ, ਪਰ ਉਹਨਾਂ ਦਾ ਬਿਆਨ ਬੜਾ ਸਪਸ਼ਟ ਆ। ਉਹ ਕਹਿੰਦੇ ਟੈਰਿਫ ਤਾਂ ਲਾਵਾਂਗੇ, ਟੈਰਿਫ ਵੁੱਡ ਰਿਮੇਨ ਇਨ ਇਫੈਕਟ ਅਨਟਿਲ ਕੈਨੇਡਾ ਐਂਡ ਮੈਕਸੀਕੋ ਸਟਾਪ ਇਲੀਗਲ ਬਾਰਡਰ ਕਰਾਸਿੰਗ ਐਂਡ ਪ੍ਰੀਵੈਂਟ ਡਰੱਗਸ ਲਾਈਕ ਫੈਂਟਨਿਲ ਫਰੋਮ ਐਂਟਰਿੰਗ ਦਾ US। ਆਪਾਂ ਟੈਰਿਫਸ ਬਾਰੇ ਗੱਲ ਬਾਅਦ ਚ ਕਰਦੇ ਹਾਂ, ਪਰ ਕੋਈ ਵੀ ਬੰਦਾ ਜੇ ਕੋਈ ਇਹ ਗੱਲ ਕਹਿ ਰਿਹਾ ਵੀ ਜਿੰਨੀ ਦੇਰ ਭਾਈ ਤੁਸੀਂ ਡਰੱਗ ਡਰੁੱਗ ਦਾ ਧੰਦਾ ਜਿਹੜਾ ਚੱਲਦਾ ਬਾਰਡਰ ਤੋਂ ਪਾਰ ਇਹ ਰੋਕਦੇ ਨੀ, ਤੇ ਉਨੀ ਦੇਰ ਤੱਕ ਫਿਰ ਇਹ ਟੈਰਿਫ ਇਫੈਕਟ ਚ ਰਹਿਣਗੇ। ਆਪਾਂ ਟੈਰਿਫ ਬਾਰੇ ਗੱਲ ਬਾਅਦ ਚ ਕਰਨੀ ਆ। ਹਾਲਾਂਕਿ ਮੈਂ ਨੀ ਟਰੰਪ ਨਾਲ ਸਹਿਮਤ, ਮੈਂ ਸਾਡੀਆਂ ਪੋਲੀਟੀਕਲ ਪਾਰਟੀਆਂ ਨਾਲ ਵੀ ਨਹੀਂ ਸਹਿਮਤ। ਆਪਾਂ ਕੱਲੀ ਕੱਲੀ ਗੱਲ ਕਰਾਂਗੇ, ਆਪਾਂ ਤਾਂ ਨੁਕਤਾਚੀਨੀ ਉਹਦੀ ਡਿਟੇਲ ਦੇ ਵਿੱਚ ਜਾਣਾ ਨਾ ਵੀ ਭਾਈ ਡਰੱਗ ਡਰੁੱਗ ਦਾ ਧੰਦਾ ਜਿਹੜਾ ਇਹ ਬੰਦ ਹੋਣਾ ਚਾਹੀਦਾ, ਪਰਿਵਾਰ ਬੜੇ ਔਖੇ ਨੇ, ਦੁਨੀਆਂ ਬੜੀ ਔਖੀ ਹੈ। ਅੱਛਾ, ਮੈਨੂੰ ਇਹ ਵੀ ਨਹੀਂ ਪਤਾ ਵੀ ਟਰੰਪ ਸਾਹਿਬ 'ਚ ਕਿੰਨੀ ਕੁ ਸਿੰਸੈਰਿਟੀ ਹੈਗੀ ਹੈ, ਉਹ ਅਮੈਰੀਕਾ 'ਚ ਚੱਲਦੇ ਡਰੱਗ ਦਾ ਧੰਦਾ ਬੰਦ ਕਰਨਗੇ ਕਿ ਨਹੀਂ ਕਰਨਗੇ। ਫੋਰਡ ਸਾਹਿਬ ਨੇ ਆਪਣੀ ਸਟੇਟਮੈਂਟ 'ਚ ਇਹ ਵੀ ਕੁਛ ਗੱਲ ਕੀਤੀ ਹੈ। ਇਸ ਕਰਕੇ ਜੀ ਜੇ ਤਾਂ ਇੰਨੀ ਕੀ ਗੱਲ ਆ, ਤੇ ਫਿਰ ਆਪਾਂ ਅੰਦਰ ਝਾਤੀ ਮਾਰ ਕੇ ਵੇਖੀਏ ਇਹ ਧੰਦਾ ਧੁੰਦਾ ਬੰਦ ਹੋਵੇ। ਤੇ ਦੂਜੀ ਗੱਲ, ਦੁਨੀਆ ਜਿਹੜੀ ਆਪਣੀ ਇਸ ਮੁਕਾਮ ਤੇ, ਸਾਡੇ ਨਾਲ ਕਾਲਰ ਨੇ, ਕਾਲਰ ਦੀ ਕਾਲ ਵੀ ਲੈਂਦੇ ਹਾਂ, ਬਸ 2 ਮਿੰਟ ਦਿਓ ਜੀ। ਦੁਨੀਆ ਇਸ ਮੁਕਾਮ ਤੇ ਪਹੁੰਚੀ ਆ ਕਿ ਗੁਆਂਢੀ ਜਿੰਨੀਆਂ ਮਰਜ਼ੀ ਹੱਲਾਸ਼ੇਰੀਆਂ ਦੇ ਦੇਣ, ਪਿੰਡ ਜਿੰਨੀ ਮਰਜ਼ੀ ਹੱਲਾਸ਼ੇਰੀ ਦੇ ਦੇ, ਜਿੰਨੀ ਦੇਰ ਆਪਣੇ ਆਪ ਦੇ ਵਿੱਚ ਦਮ ਨਹੀਂ ਨਾ ਹੁੰਦਾ ਉਨੀ ਦੇਰ ਤਾਂ ਗੱਲ ਨਹੀਂ ਬਣਦੀ। ਜੇ ਕੈਨੇਡਾ ਇੰਡੀਪੈਂਡੈਂਟ ਨਹੀਂ ਹੁੰਦਾ, ਕੰਪਲੀਟਲੀ ਇੰਡੀਪੈਂਡੈਂਸ, ਆਪਣੀ ਡਿਪੈਂਡੈਂਸ ਜਿਹੜੀ ਲੋੜ ਤੋਂ ਜ਼ਿਆਦਾ ਰੱਖਦਾ ਗੁਆਂਢੀਆਂ ਤੇ ਕਿਸੇ ਤੇ ਵੀ, ਤੇ ਉਹ ਅਲਟੀਮੇਟਲੀ ਕਿਤੇ ਨਾ ਕਿਤੇ ਧੋਖੇ ਚ ਆ ਸਕਦਾ। ਵੈਸੇ ਇੰਡਸਟਰੀ ਮਜ਼ਬੂਤ ਹੈ ਇੱਥੇ, ਨੋ ਡਾਊਟ। ਫੋਰਡ ਸਾਹਿਬ ਨੇ ਅੱਜ ਕਿਹਾ ਕਿ ਅਸੀਂ 17 ਸਟੇਟਸ ਦੇ ਨਾਲ, 17 ਪ੍ਰੋਵਿੰਸਿਸ ਦੇ ਨਾਲ ਅਮੈਰੀਕਾ ਦੇ ਨਾਲ ਅਸੀਂ ਟ੍ਰੇਡ ਕਰਦੇ ਹਾਂ, ਤੇ ਨਾਲ ਉਹਨਾਂ ਨੇ ਇੱਕ ਮਿੱਠੀ ਜਿਹੀ ਧਮਕੀ ਵੀ ਦਿੱਤੀ ਆ, ਦੇਣੀ ਚਾਹੀਦੀ ਸੀ ਕਿ ਨਹੀਂ ਦੇਣੀ ਚਾਹੀਦੀ ਸੀ ਇਹ ਨਹੀਂ ਆਪਾਂ ਨੂੰ ਪਤਾ। ਉਹ ਕਹਿੰਦੇ ਫਿਰ ਸਾਨੂੰ ਵੀ ਟੈਰਿਫ ਲੈਣ ਦੀ ਤਿਆਰੀ ਕਰਨੀ ਚਾਹੀਦੀ ਹੈ, ਤੇ ਇਹਦੇ ਨਾਲ ਜਿਹੜਾ ਜਿਹੜਾ ਦੋਨੇ ਪਾਸੇ ਦਾ ਟ੍ਰੇਡ ਆ ਜਿਹੜਾ ਉਹ ਪ੍ਰਭਾਵਿਤ ਹੋਊਗਾ। ਕੈਨੇਡਾ ਕਾਫੀ, ਜੇ ਐਨਰਜੀ ਸੈਕਟਰ ਦੇਖਣਾ ਹੋਵੇ ਨਾ, ਜਿਹੜੇ ਸਾਡੇ ਇੱਥੇ ਨਿਊਕਲੀਅਰ ਪਾਵਰ ਪਲਾਂਟਸ ਨੇ ਜਾਂ ਜਿਹੜੀ ਹਾਈਡਰੋ ਪਾਵਰ ਆ ਨਾ, ਇਹਨਾਂ ਨੂੰ ਚਲਦੇ ਰੱਖਣਾ ਪੈਂਦਾ, ਕਿਉਂਕਿ ਜੇ ਬੰਦ ਕਰਕੇ ਤੁਸੀਂ ਇਹਨਾਂ ਨੂੰ ਚਲਾਉਣੇ, ਇਹ ਨਹੀਂ ਵੀ ਜੇ ਐਨਰਜੀ ਦੀ ਘਾਟ ਪੈ ਗਈ ਤੇ ਬੰਦ ਕਰ ਦਿਓ ਤੇ ਫਿਰ ਦੁਬਾਰਾ ਚਲਾਉਣ ਤੇ ਉਹ ਬੰਦ ਕੀਤੇ ਦਾ ਕੋਈ ਫਾਇਦਾ ਨਹੀਂ ਹੁੰਦਾ, ਐਨਰਜੀ ਦੀ ਕੰਜ਼ੰਪਸ਼ਨ ਜ਼ਿਆਦਾ ਹੋ ਜਾਂਦੀ। ਇਸ ਕਰਕੇ ਅਮਰੀਕਾ ਦੀਆਂ ਕਈ ਸਟੇਟਸ ਨੂੰ ਕਿਸੇ ਖਾਸ ਵੇਲਿਆਂ ਤੇ ਐਨਰਜੀ ਆ ਜਿਹੜੀ ਫ੍ਰੀ ਵੀ ਦਿੱਤੀ ਜਾਂਦੀ ਹੈ, ਵੀ ਸਾਡੇ ਚੱਲੀ ਜਾਂਦੇ ਚੱਲ ਆਪਣੀ ਵਾਧੂ ਚੱਲਦੀ ਹੈ ਹਨਾ। ਜਦੋਂ ਫਿਰ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਤੇ ਹਰੇਕ ਦੇਸ਼ ਆ ਜਿਹੜਾ ਸੋਚਦਾ। ਦੂਜੀ ਵੈਸੇ ਇੱਕ ਮੈਨੂੰ ਹਾਸੋਹੀਣੀ ਗੱਲ ਲੱਗੀ ਬਈ ਜਦੋਂ ਆ ਪਿੱਛੇ ਜੇ 6 ਮਹੀਨੇ ਪਹਿਲਾਂ ਐਲਾਨ ਹੋਇਆ ਸੀ ਵੀ ਜਿਹੜੀਆਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਚਾਈਨਾ ਤੋਂ ਬਣ ਕੇ ਆਉਂਦੀਆਂ ਨੇ, ਤੇ ਉਹਦੇ ਤੇ ਕੈਨੇਡਾ ਨੇ ਕਿਹਾ ਸੀ ਟੈਰਿਫ ਲਾਵਾਂਗੇ, ਉਦੋਂ ਡਿਸਕਸ਼ਨ ਇਹੀ ਚੱਲੀ ਸੀ ਵੀ ਦੁਨੀਆ ਹੁਣ ਇੱਕ ਨਾ ਦੁਨੀਆ ਗਲੋਬਲ ਪਿੰਡ ਬਣ ਗਿਆ, ਤੇ ਖਾਸ ਕਰਕੇ ਜਿਹੜੇ 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 ਟ੍ਰੇਡਸ ਐਂਡ ਟੈਰਿਫਸ ਦੇ ਜਿਹੜੇ ਜਿਹੜੇ ਐਗਰੀਮੈਂਟਸ ਹੋਏ ਹੋਏ ਨੇ ਉਹਦੇ ਮੁਤਾਬਕ ਕਸਟਮਰ ਨੂੰ ਸਸਤੀ ਤੇ ਕੁਆਲਿਟੀ ਵਾਲੀ ਚੀਜ਼ ਮਿਲਣੀ ਚਾਹੀਦੀ ਹੈ, ਤੇ ਇੰਨੇ ਜ਼ਿਆਦਾ ਟੈਰਿਫ ਲਾਉਣੇ ਠੀਕ ਨਹੀਂ, ਕਿਉਂਕਿ ਅਲਟੀਮੇਟਲੀ ਇਹਦਾ ਇਫੈਕਟ ਦਾ ਕੰਜ਼ਿਊਮਰ ਤੇ ਪੈਣਾ, ਤੇ ਕੈਨੇਡਾ ਆਲਰੇਡੀ ਪਰਚੇਜ਼ਿੰਗ ਪਾਵਰ ਕੈਨੇਡੀਅਨ ਕੰਜ਼ਿਊਮਰਸ ਦੀ ਬਹੁਤ ਘਟੀ ਹੋਈ ਹੈ, ਲੋਕ ਅਸਮਰਥ ਨੇ ਖਰੀਦਣ ਤੋਂ ਚੀਜ਼ਾਂ, ਰਿਸੈਸ਼ਨ ਆਇਆ ਹੋਇਆ ਜਾਂ ਪਰਚੇਜ਼ਿੰਗ ਪਾਵਰ ਘਟੀ ਹੈ ਜਾਂ ਇੰਟਰਸਟ ਰੇਟ ਆ ਜਿਹੜੇ ਵਧੇ ਹੋਏ ਨੇ। ਉਦੋਂ ਸਾਡੀ ਸਰਕਾਰ ਕਹਿੰਦੀ ਸੀ ਵੀ ਟੈਰਿਫ ਸਾਨੂੰ ਤਾਂ ਲਾਉਣੇ ਚਾਹੀਦੇ ਆ, ਤੇ ਹੁਣ ਜਦੋਂ ਆਪ ਤੇ ਲੱਗਦੇ ਆ ਟੈਰਿਫ ਤੇ ਫੇਰ, ਇਹਦੇ ਲਈ ਵੀ ਪੰਜਾਬੀ ਚ ਕਹਾਵਤ ਆ ਬਈ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ, ਇਹ ਕਹਾਵਤ ਆ ਵੀ ਜਦੋਂ ਆਪਦੇ ਤੇ ਪਏ ਨਹੀਂ ਜੀ ਸਾਡੇ ਨਹੀਂ ਟੈਰਿਫ ਲੱਗਣੇ ਚਾਹੀਦੇ, ਜਦੋਂ ਆਪ ਟੈਰਿਫ ਲਾਵਾਂਗੇ ਅਸੀਂ ਤਾਂ ਜੀ ਟੈਰਿਫ ਲਾਵਾਂਗੇ। ਇਹ ਫ੍ਰੀ ਟ੍ਰੇਡ ਨਹੀਂ ਹੈਗਾ, ਪੈਮਾਨਾ ਤਾਂ ਫਿਰ ਇੱਕੋ ਚਾਹੀਦਾ। ਵੈਸੇ ਚਲੋ ਵੈਸੇ ਲੌਜੀਕਲ ਗੱਲ ਇਹ ਹੁੰਦੀ ਹੈ ਵੀ ਆਪਣੇ ਦੇਸ਼ ਦੀ ਐਗਰੀਕਲਚਰ ਪ੍ਰੋਡਿਊਸ ਦਾ ਜਾਂ ਜਿਹੜੀ ਕੰਟਰੀ ਜਾਂ ਜਿਹੜੇ ਇੰਡਸਟਰੀਅਲ ਪ੍ਰੋਡਕਟਸ ਹੁੰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਬਾਹਰਲੀਆਂ ਤਾਕਤਾਂ ਤੋਂ ਦੇਸ਼ ਟੈਰਿਫ ਲਾਉਂਦੇ ਨੇ, ਇਹ ਸੱਚਾਈ ਹੈ, ਤਾਂ ਕਿ ਉਹਨਾਂ ਦੀ ਇੰਡਸਟਰੀ ਜਿਹੜੀ ਪ੍ਰੋਟੈਕਟਡ ਰਹੇ, ਪਰ ਉਹ ਬੜੇ ਲੌਜੀਕਲ ਹੁੰਦੇ ਨੇ, ਤੇ ਕਈ ਵਾਰੀ ਇਹ ਕੁਛ ਦੇਸ਼ ਨੇ ਜਿਹੜੇ ਸਮਝਦੇ ਨੇ ਵੀ ਦੁਨੀਆ ਸਾਡੇ ਕਰਕੇ ਹੀ ਚੱਲਦੀ ਆ, ਇਹਨਾਂ ਨੂੰ G7 ਕਹਿ ਲਓ, G28 ਕਹਿ ਲਓ, ਜਿੱਥੇ ਆਪਦਾ ਦਾ ਲੱਗਦਾ ਉੱਥੇ ਤਾਂ ਦੂਜਿਆਂ ਦੇ ਟੈਰਿਫ ਠੋਕ ਦਿੰਦੇ ਨੇ, ਜਦੋਂ ਆਪ ਤੇ ਠੋਕੇ ਜਾਂਦੇ ਆ ਫਿਰ ਇਹ ਰੌਲਾ ਪਾਉਂਦੇ ਨੇ। ਗਰੀਬ ਮੁਲਕਾਂ ਨੇ ਜਦੋਂ ਕਿਹਾ ਸੀ ਇਹੀ ਗੱਲਾਂ ਕਹੀਆਂ ਸੀ 1991 ਦੇ ਵਿੱਚ, ਮੈਨੂੰ ਪਤਾ ਜਦੋਂ ਡਿਸਕਸ਼ਨ ਚੱਲੀ ਸੀ ਡੰਕਲ ਪ੍ਰਪੋਜ਼ਲਸ ਤੇ ਜਨਰਲ ਐਗਰੀਮੈਂਟਸ ਔਨ ਟ੍ਰੇਡਸ ਐਂਡ ਟੈਰਿਫ ਤੇ, ਉਦੋਂ ਇਹਨਾਂ ਦੇਸ਼ਾਂ ਨੇ ਸਟੈਂਡ ਇਹ ਲਿਆ ਸੀ ਵੀ ਬੇਰੋਕ ਟੋਕ ਸਾਡੀਆਂ ਚੀਜ਼ਾਂ ਜਿਹੜੀਆਂ ਉਹ ਸਾਰੇ ਦੇਸ਼ਾਂ 'ਚ ਵਿਕਣੀਆਂ ਚਾਹੀਦੀਆਂ, ਟੈਰਿਫ ਨਹੀਂ ਲੱਗਣੇ ਚਾਹੀਦੇ, ਕਸਟਮ ਡਿਊਟੀ ਨਹੀਂ ਲੱਗਣੀ ਚਾਹੀਦੀ। ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਊਗਾ ਉਦੋਂ ਜਿਹੜੇ ਗਰੀਬ ਮੁਲਕ ਸੀ ਡਿਵੈਲਪਿੰਗ ਕੰਟਰੀਜ਼, ਉਹਨਾਂ ਦੇ ਵਿੱਚ ਆਮ ਲੋਕ ਕਹਿੰਦੇ ਸੀ ਵੀ ਸਾਡੇ ਅਜੇ ਇੰਡਸਟਰੀ ਕਮਜ਼ੋਰ ਆ, ਸਾਡੇ ਜਿਹੜੀ ਸਾਇੰਟੀਫਿਕ ਰਿਸਰਚ ਇੰਨੀ ਹੋਈ ਨਹੀਂ ਹੋਈ, ਇਸ ਕਰਕੇ ਸਾਡੇ ਜਿਹੜੇ ਇੰਡਸਟਰੀਅਲ ਡਿਵੈਲਪਮੈਂਟ ਇੰਨੀ ਹੋਈ ਨਹੀਂ, ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਵੱਡੀਆਂ ਤਾਕਤਾਂ ਹੋ, ਇਸ ਕਰਕੇ ਤੁਸੀਂ ਬਿਨਾਂ ਰੋਕ ਟੋਕ ਜੇ ਆਪਦੀਆਂ ਚੀਜ਼ਾਂ ਇੱਥੇ ਵੇਚੋਗੇ ਸਾਡੀ ਜਿਹੜੀ ਸਮਾਲ ਸਕੇਲ ਇੰਡਸਟਰੀ ਉਹ ਤਬਾਹ ਹੋਜੂ। ਉਦੋਂ ਇਹਨਾਂ ਦੇਸ਼ਾਂ ਨੇ ਇਹ ਸਟੈਂਡ ਲਿਆ ਸੀ ਤੇ ਹੁਣ ਇਹ ਦੇਸ਼ ਇਹ ਸਟੈਂਡ ਲੈ ਰਹੇ ਨੇ। ਮਤਲਬ ਜੇ ਆਪਾਂ ਇੰਡੀਪੈਂਡੈਂਟਲੀ ਆਪਣੇ ਤੇ ਬਗਾਨੇ ਦੀ ਆਪਾਂ ਗੱਲ ਛੱਡ ਕੇ ਟੈਰਿਫਸ ਬਾਰੇ ਗੱਲ ਕਰਨੀ ਹੋਵੇ ਤਾਂ ਟੈਰਿਫ ਆ ਜਿਹੜੇ ਇਹ ਲੌਜੀਕਲ ਤਰੀਕੇ ਨਾਲ ਲੱਗਦੇ ਹੁੰਦੇ ਨੇ, ਆਪਣੀ ਕੰਟਰੀ ਆਪਣੀ ਪ੍ਰੋਡਿਊਸ ਨੂੰ ਆਪਣੀਆਂ ਚੀਜ਼ਾਂ ਨੂੰ ਆਪਣੀ ਜਨਤਾ ਨੂੰ ਪ੍ਰੋਟੈਕਟ ਕਰਨ ਦੇ ਲਈ ਰੁਜ਼ਗਾਰ ਦੇਣ ਲਈ ਮਤਲਬ ਟੈਰਿਫ ਲੱਗਦੇ ਹੁੰਦੇ ਨੇ, ਕਿੰਨੇ ਕੁ ਲੱਗਣ ਕਿਵੇਂ ਲੱਗਣ ਇਹ ਸਾਰੇ ਦੇਸ਼ ਬੈਠ ਕੇ ਸੋਚਦੇ ਨੇ। ਤੇ ਭਾਈ ਆਪਾਂ ਆਪਣੀ ਇਕਾਨਮੀ ਨੂੰ ਫਿਰ ਸਰਕਾਰ ਦਾ ਕੰਮ ਹੁੰਦਾ ਵੀ ਦੇਸ਼ ਨੂੰ ਬਿਜ਼ਨਸ ਦੇ ਤੌਰ ਤੇ ਦੇਸ਼ ਡਿਵੈਲਪ ਕਰੇ, ਆਮ ਲੋਕ ਆ ਜਿਹੜੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣ, ਵਧੀਆ ਲੋਕਾਂ ਨੂੰ ਰੁਜ਼ਗਾਰ ਮਿਲੇ, ਜ਼ਿੰਦਗੀ ਸੋਹਣੀ ਬਣੇ। ਇਸ ਲਈ ਸਰਕਾਰ ਦੀ ਡਿਊਟੀ ਹੁੰਦੀ ਆ ਵੀ ਆਪਦੇ ਦੇਸ਼ ਨੂੰ ਇੱਕ ਤਾਕਤ ਦੇ ਤੌਰ ਤੇ ਉਭਾਰੇ, ਨਾ ਕਿ ਉਹ ਕ੍ਰਿਪਲਡ ਰਹੇ, ਕਿਸੇ ਹੋਰ ਦੇ ਉੱਤੇ ਡਿਪੈਂਡੈਂਟ ਰਹੇ।
ਤੇ ਜਿਹੜੇ ਲੋਕ ਇਹ ਵੀ ਸੋਚਦੇ ਨੇ ਵੀ ਬਈ ਹਰ ਇੱਕ ਗੱਲ ਤੇ ਅਮਰੀਕਾ ਸਾਡੀ ਜਿਹੜੀ ਜੀ ਮਤਲਬ ਜਿਵੇਂ ਛੋਟੇ ਜਵਾਕ ਨਹੀਂ ਰੋਂਦੇ ਹੁੰਦੇ ਵੱਡਾ ਭਰਾ ਤੇ ਛੋਟਾ ਭਰਾ ਕਹਿ ਦਿੰਦੇ ਆਪਾਂ ਇਹ ਵੱਡੇ ਭਰਾ ਤੇ ਛੋਟੇ ਭਰਾ ਵਾਲੀ ਥਿਊਰੀ ਨਾ ਇਹ ਚੱਲਦੀ ਨਹੀਂ ਜਦੋਂ ਐਡਲਟਸ ਬਣ ਜਾਂਦੇ ਨੇ ਵੱਡੇ ਭਰਾ ਦਾ ਆਪਣਾ ਕੰਮ ਹੁੰਦਾ ਛੋਟੇ ਭਰਾ ਦਾ ਆਪਣਾ ਕੰਮ ਹੁੰਦਾ ਇਸ ਕਰਕੇ ਜਿੰਨੀ ਦੇਰ ਤਾਈਂ ਆਪਾਂ ਘਰ ਚ ਵੀ ਐਵੇਂ ਦੇਖਦੇ ਹਾਂ ਵੀ ਜੇ ਦੋ ਭਰਾ ਨੇ ਸਾਰਿਆਂ ਦੋਨਾਂ ਨੂੰ ਆਪਣੇ ਆਪ ਦੇ ਪੈਰਾਂ ਤੇ ਖੜਨਾ ਚਾਹੀਦਾ ਇਹ ਨਹੀਂ ਵੀ ਇੱਕ ਬੰਦਾ ਪੈਰ ਤੇ ਹੀ ਨਾ ਖੜੇ ਦੂਜੇ ਤੇ ਡਿਪੈਂਡੈਂਟ ਹੀ ਰਹੇ ਆਪਣੇ ਦੇਸ਼ ਦੀ ਇਕਾਨਮੀ ਨੂੰ ਡਿਵੈਲਪ ਕਰਨਾ ਟੈਕਨੋਲੋਜੀ ਨੂੰ ਡਿਵੈਲਪ ਕਰਨਾ ਸੈਲਫ ਰਿਲਾਇੰਟ ਤੇ ਸੈਲਫ ਸਫੀਸ਼ੀਐਂਟ ਬਣਾਉਣਾ ਦੂਸਰਿਆਂ ਤੇ ਡਿਪੈਂਡੈਂਸ ਘਟਾਉਣੀ ਇਹ ਸਰਕਾਰ ਦਾ ਕੰਮ ਹੋਣਾ ਚਾਹੀਦਾ ਤੇ ਆਪਾਂ ਉਮੀਦ ਕਰਦੇ ਹਾਂ ਵੀ ਸਰਕਾਰ ਆ ਜਿਹੜੀ ਉਹ ਜ਼ਿੰਮੇਵਾਰੀਆਂ ਸਰਕਾਰਾਂ ਆਪਣੀਆਂ ਨਿਭਾਉਂਦੀਆਂ ਤੇ ਹੁਣ ਵੀ ਨਿਭਾਉਣਗੀਆਂ ਨੋ ਡਾਊਟ ਜੀ ਜੇ ਟੈਰਿਫ ਲੱਗਦੇ ਨੇ ਤੇ ਨੁਕਸਾਨ ਹੋ ਸਕਦਾ ਪਰ ਇਹ ਹੈ ਵੀ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਫਿਰ ਉਹਦੇ ਲਈ ਆਲਟਰਨੇਟਿਵ ਢੰਗ ਤਰੀਕੇ ਕੀ ਹੋਣ ਤੇ ਬਾਕੀ ਐਡੀ ਜ਼ਿਆਦਾ ਉਮੀਦ ਨਹੀਂ ਪਹਿਲਾਂ ਵੀ ਟਰੰਪ ਸਾਹਿਬ ਨੇ ਰੌਲਾ ਪਾਇਆ ਤੁਹਾਨੂੰ ਪਤਾ ਵੀ ਕਈ ਇਨਸਾਨ ਇਹੋ ਜਿਹੇ ਹੁੰਦੇ ਨੇ ਉਹ ਢੋਲ ਢਮੱਕਾ ਜ਼ਿਆਦਾ ਕਰਨ ਵਾਲੇ ਹੁੰਦੇ ਨੇ ਉਹ ਕਿਹਾ ਇਹ ਵੀ ਕਹਿੰਦੇ ਆ ਨਾ ਵੀ ਬੱਦਲ ਜਿਹੜੇ ਜ਼ਿਆਦਾ ਗੱਜਦੇ ਹੁੰਦੇ ਉਹ ਵਰਦੇ ਨਹੀਂ ਹੈਨਾ ਪਰ ਤਿਆਰੀ ਰੱਖਣੀ ਚਾਹੀਦੀ ਹੈ ਜੇ ਵਰ ਵੀ ਪੈਣ ਤਾਂ ਛਤਰੀ ਛਤਰੀ ਖੋਲੇ ਹੋਣੀ ਚਾਹੀਦੀ ਹੈ ਐਡੀ ਵੀ ਕੋਈ ਗੱਲ ਨਹੀਂ ਹੈਗੀ ਦੋਸਤੋ ਇਹ ਸਾਰਾ ਚੋਣ ਸਟੰਟ ਹੈ ਐਕਚੁਅਲੀ ਇਹ ਕਿਵੇਂ ਸਾਡੇ ਕੈਨੇਡਾ ਨਾਲ ਜੁੜਦਾ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਦੀ ਟਰੂਡੋ ਸਾਹਿਬ ਦੇ ਨਾਲ ਥੋੜੀ ਜੀ ਮਤਲਬ ਇੰਨੀ ਜ਼ਿਆਦਾ ਬਣਦੀ ਨਹੀਂ ਆਪਾਂ ਇਹ ਕਹਿ ਲਈਏ ਤੇ ਚੋਣਾਂ ਦੇ ਵਿੱਚ ਟਰੂਡੋ ਸਾਹਿਬ ਨੂੰ ਥੋੜਾ ਜਿਹਾ ਸੇਕ ਲੱਗੇ ਇਸ ਕਰਕੇ ਟਰੰਪ ਸਾਹਿਬ ਨੇ ਬਿਆਨ ਦਿੱਤਾ ਇਹ ਪਤਾ ਟਰੰਪ ਸਾਹਿਬ ਨੂੰ ਵੀ ਹੈ ਵੀ ਇਹ ਲੈਣ ਦੇਣ ਬਿਨਾਂ ਸਰਨਾ ਨਹੀਂ ਹੈਨਾ ਤੇ ਪਰ ਤੁਹਾਨੂੰ ਪਤਾ ਹੀ ਆ ਜੀ ਬਸ ਹੁਣ ਹੈਨਾ ਇੱਕ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲ ਵੀ ਸੁਣ ਲਈ ਆਪਾਂ ਨਿੱਘਾ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਦੋਸਤੋ ਇੱਕ ਮਿੰਟ ਹੋਲਡ ਕਰਕੇ ਰੱਖਿਓ
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਸਾਡੇ ਨਾਲ ਕਾਲਰ ਨੇ ਦੋਸਤੋ ਉਹਨਾਂ ਦੀ ਗੱਲ ਸੁਣਦੇ ਆ ਨਿੱਘਾ ਸਵਾਗਤ ਜੀ ਤੁਹਾਡਾ ਆਨ ਦਾ ਏਅਰ ਨੂੰ ਤੁਸੀਂ ਹਾਂਜੀ 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 ਵੀਰ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਵੇਖੋ ਆਪਣਾ ਕਿਵੇਂ ਸ਼ਾਕ ਵੇਵ ਛਾਈਆਂ ਹੋਈਆਂ ਕੈਨੇਡਾ ਵਿੱਚ ਮਾੜੇ ਟਰੰਪ ਦੇ ਬਿਆਨ ਤੋਂ ਮੂੰਹ ਤੇ ਹਵਾਈਆਂ ਉੱਡੀਆਂ ਹੁੰਦੀਆਂ ਇਹ ਕਿੱਡੀ ਕੁ ਗੱਲ ਹੋ ਗਈ ਜੀ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜਾ ਟਰੰਪ ਆ ਜੀ ਉਹਦਾ ਸਿੱਕੇ ਦੇ ਇੱਕ ਪਾਸੇ ਟਰੰਪ ਲਿਖਿਆ ਹੋਣਾ ਤੇ ਦੂਜੇ ਪਾਸੇ ਉਹਦੇ ਲਿਖਿਆ ਹੋਣਾ ਮੇਕ ਇਨ ਡੀਲ ਹਾਂਜੀ ਉਹਨੇ ਇੱਕ ਬੁੱਕ ਲਿਖੀ ਸੀ ਬੜੀ ਹੋਈ ਵਧੀਆ ਆਰਟ ਆਫ ਮੇਕ ਇਨ ਡੀਲ ਬਰਾੜ ਜੀ ਕਿਤੇ ਪੜ੍ਹਿਓ ਤੁਹਾਡਾ ਟਾਈਮ ਲੱਗਾ
ਜੀ ਜ਼ਰੂਰ ਜ਼ਰੂਰ ਜੀ
ਬਰਾੜ ਦਾ ਆਪਣਾ ਸੋਰੀ ਟਰੰਪ ਸਾਹਿਬ ਦਾ ਮਤਲਬ ਇਹ ਡੀਲ ਕਰੋ ਭਾਈ ਡੀਲ ਅੱਛਾ ਇੱਥੋਂ ਮੈਂ ਛੋਟੀ ਜਿਹੀ ਗੱਲ ਸ਼ੁਰੂ ਕਰਨਾ ਜਦੋਂ ਨਾਫਤਾ ਕੰਟਰੈਕਟ ਹੁੰਦਾ ਨਾ ਕੈਨੇਡਾ ਮੈਕਸੀਕੋ ਯੂਐਸ ਦਾ ਉਸ ਤੋਂ ਪਹਿਲਾਂ ਮੈਂ ਉਸ ਟਾਈਮ ਤੇ ਇੱਥੇ ਆਇਆ ਤਾਂ ਮੈਨੂੰ ਮੇਰੇ ਸਾਹਮਣੇ ਹੋਇਆ ਸਾਰਾ ਜੋ ਵੀ ਨਾਫਤਾ ਹੋਇਆ ਹਾਂਜੀ ਉਦੋਂ ਕੈਨੇਡੀਅਨ ਇੰਨੇ ਔਖੇ ਸੀ ਇੰਨੇ ਦੁਖੀ ਸੀ ਬ੍ਰਾਇਨ ਰੂਨੀ ਸੀ ਇੱਥੋਂ ਦਾ ਪ੍ਰਾਈਮ ਮਿਨਿਸਟਰ ਤੇ ਉਹਦੇ ਇੰਨਾ ਮਗਰ ਪਏ ਹੋਏ ਸੀ ਹਨਾ ਉਹਨੂੰ ਧੱਕੇ ਨਾਲ ਬਾਹਰ ਕੱਢੋ ਫਿਰਦੇ ਸੀ ਔਫਿਸ ਚੋਂ ਹਾਂਜੀ ਇੰਨਾ ਮਾੜਾ ਇਹਨੇ ਕਿਸ ਤਰ੍ਹਾਂ ਕਰ ਲਿਆ ਟ੍ਰੇਡ ਡੀਲ ਉਸ ਵੇਲੇ ਅਮਰੀਕਾ ਕਰ ਰਿਹਾ ਸੀਗਾ 91 ਦੇ ਸ਼ੁਰੂ ਦੇ ਏਰੀਏ ਤੇ ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ ਫ੍ਰੀ ਟ੍ਰੇਡ ਹਰ ਕੰਟਰੀ ਦੇ ਨਾਲ ਫ੍ਰੀ ਟ੍ਰੇਡ ਹੀ ਕਰੀ ਜਾ ਰਿਹਾ ਸੀ ਹਾਂਜੀ ਤੇ ਨਾਫਤਾ ਇੱਥੇ ਹੋ ਗਿਆ ਹੁਣ ਜਦੋਂ ਨਾਫਤਾ ਇਹਨਾਂ ਨੇ ਤੋੜਿਆ ਤੇ ਫਿਰ ਦੂਜੇ ਪਾਸੇ ਰੌਲਾ ਪਾਉਂਦੇ ਸੀ ਸਾਡਾ ਤਾਂ ਜੀ ਬਹੁਤ ਦੇਰ ਦਾ ਫ੍ਰੀ ਟ੍ਰੇਡ ਸੀ ਉਹ ਖਰਾਬ ਹੋ ਗਿਆ ਉਹ ਹੋ ਗਿਆ ਹਾਂਜੀ ਜਿਹੜੀ ਵੱਡੇ ਭਰਾ ਛੋਟੇ ਭਰਾ ਦੀ ਗੱਲ ਹੈ ਨਾ ਇੱਥੇ ਇਹਨਾਂ ਮੁਲਕਾਂ ਦੀ ਗੱਲ ਮਸ਼ਹੂਰ ਹੈ ਜੇ ਵੱਡਾ ਭਰਾ ਨੂੰ ਨੌਕਰੀ ਮਿਲ ਜਾਣੇ ਤਾਂ ਤੁਹਾਨੂੰ ਇੱਕ ਦੋ ਵਾਰੀ ਬੀਸ ਜ਼ਰੂਰ ਭਰਾ ਮਾਂ ਤੇ ਬਿਠਾ ਕੇ ਫਿਰ ਕਹਿੰਦਾ ਚੱਲ ਭਾਜੂ ਆਪਣੀ ਨੌਕਰੀ ਲੱਗ ਹੁਣ ਜਾ ਕੇ
ਹਾਂਜੀ ਹਾਂਜੀ ਬਿਲਕੁਲ
ਸਾਡੇ ਕੈਨੇਡਾ ਔਰ ਅਮਰੀਕਾ ਦੇ ਰਹਿਣੀ ਤਾਂ ਸੰਬੰਧ ਭਰਾ ਪਾਈ ਵਾਲੇ ਹੀ ਆ ਤੁਸੀਂ ਇਹ ਦੱਸੋ ਵੀ 250 ਸਾਲ ਦੇ ਵਿੱਚ ਅਮਰੀਕਾ ਨੇ ਕਦੋਂ ਇਹਦੇ ਤੇ ਅਟੈਕ ਕੀਤਾ 1812 ਦੇ ਵਿੱਚ ਜਿਹੜਾ ਕਿ ਬ੍ਰਿਟਿਸ਼ ਨੇ ਪਹਿਲਾਂ ਕੀਤਾ ਸੀ ਉਹਨਾਂ ਤੇ ਅਟੈਕ ਇਹਦੇ ਕਦੇ ਉਹਨਾਂ ਨੇ ਅੱਛਾ ਪ੍ਰੋਬਲਮ ਇਹ ਹੈ ਬਰਾੜ ਜੀ ਇੱਥੇ ਕੈਨੇਡਾ ਵਿੱਚ ਕੋਈ 4 ਲੱਖ ਦੇ ਕਰੀਬ ਇਮੀਗ੍ਰੇਸ਼ਨ ਆਉਂਦੀ 1,80,000 ਬੰਦਾ ਪਿਛਲੇ ਸਾਲ ਅਲੀਗਲ ਅਮਰੀਕਾ ਦਾ ਬਾਰਡਰ ਟੱਪ ਗਿਆ ਜਿਹੜਾ ਉਹਨਾਂ ਦੇ ਰਿਕਾਰਡ ਦੇ ਵਿੱਚ ਉੱਥੇ ਜਾਂਦੇ 911 ਕਾਲ ਕਰ ਦਿੰਦੇ ਸਾਨੂੰ ਆ ਕੇ ਪਿਕਅਪ ਕਰ ਲਓ ਅਸੀਂ ਰਿਫਿਊਜੀ ਕੇਸ ਕਰਾਉਣਾ ਇਹ ਤਾਂ ਹੈਗੇ ਨੰਬਰ ਸਟੈਟ ਜਿਹੜੇ ਆ ਤੁਸੀਂ ਲੱਭ ਸਕਦੇ ਹਾਂਜੀ। ਤੇ ਦੂਜੇ ਪਾਸੇ ਜਿਹੜੀ ਟ੍ਰੇਡ ਡੀਲਸ ਆ ਇਹ ਤੇ ਹੋਣੀ ਹੋਣੀ ਆ, ਕਿਉਂਕਿ 91 ਤੋਂ ਬਾਅਦ ਇਹਨਾਂ ਨੇ ਚਾਈਨਾ ਦੇ ਨਾਲ ਸਾਡਾ ਫੇਵਰੇਟ ਨੇਸ਼ਨ ਉਹ ਖਾ ਗਿਆ। ਅੱਛਾ, ਜਿਹੜਾ ਕੰਜ਼ੂਮਰ ਸਭ ਤੋਂ ਵੱਡਾ ਸਭ ਤੋਂ ਜ਼ਿਆਦਾ ਤੁਹਾਡੇ ਤੋਂ ਖਰੀਦਦਾ ਆ, ਉਹ ਇਹ ਤਾਂ ਡਿਕਟੇਟ ਕਰਦਾ ਭਾਈ ਆ ਸਾਨੂੰ ਜਿਹੜੀ ਤੁਸੀਂ ਪ੍ਰਾਈਸ ਦੇ ਰਹੇ ਹੋ ਵਾਰਾ ਨਹੀਂ ਖਾਂਦੀ। ਹੁਣ ਕੈਨੇਡਾ ਜਿਹੜਾ ਇਹ ਮੇਜਰ ਐਨਰਜੀ ਸਪਲਾਈ ਕਰਦਾ, ਇੱਥੋਂ ਲੰਬਰ ਸਪਲਾਈ ਕਰਦਾ, ਇਲੈਕਟ੍ਰੀਸਿਟੀ ਵੀ ਕਰਦਾ, ਹੋਰ ਮੈਟਲ ਪੂਰਾ ਪੂਰਾ ਬਹੁਤ ਕੁਝ ਕਰਦਾ ਐਕਸਪੋਰਟ। ਔਰ ਉਧਰ ਟਰੰਪ ਸਾਹਿਬ ਨੇ ਇਹ ਪ੍ਰੋਮਿਸ ਕੀਤਾ ਹੈ ਕਿ ਜਿਹੜੀ ਤੁਹਾਡੀ ਐਨਰਜੀ ਪ੍ਰਾਈਸ ਉਹ ਅੱਧੀ ਕਰਾਂਗੇ। ਸਾਡੇ ਇੱਥੇ ਪੈਟਰੋਲ ਪੰਪ ਤੇ $1.5 ਲੀਟਰ ਵਿਕ ਰਿਹਾ ਪੈਟਰੋਲ, ਉੱਥੇ $1 ਤੋਂ ਵੀ ਘੱਟ, ਉਹ ਤੋਂ ਵੀ ਅੱਧੀ ਕਰਨਾ ਚਾਹੁੰਦਾ। ਹਾਂਜੀ, ਜਦੋਂ ਅੱਧੀ ਕਰੂਗਾ ਤੇ ਇੱਥੋਂ ਤੇ ਫਿਰ ਆਇਲ ਜਾਣਾ, ਕੈਨੇਡਾ ਤੋਂ ਬਹੁਤ ਜ਼ਿਆਦਾ ਆਇਲ ਐਕਸਪੋਰਟ ਹੁੰਦਾ। ਇਹਨਾਂ ਦੀਆਂ ਪਾਈਪ ਲਾਈਨਾਂ ਬੰਦ ਪਈਆਂ, ਕੀਸਟੋਨ ਆਉਂਦੇ ਹੀ ਉਹਨੇ ਆਪਣੇ ਬਾਇਡਨ ਨੇ ਉਹਨੂੰ ਕੈਂਸਲ ਕਰ ਦਿੱਤਾ ਸੀ। ਇਹ ਸਾਰੇ ਤਾਂ ਜਿਹੜਾ ਰਸਤਾ ਵਿਗੜਿਆ ਤਿਗੜਿਆ ਪਿਆ, ਹੁਣ ਇੱਕ ਬੰਦਾ ਆਉਣ ਦੀ ਦੇਰ ਸੀ ਆ, ਸਾਡੇ ਜਿਹੜੇ ਨਾ ਬੈਠੇ ਸੀਗੇ ਬੜੇ ਆਰਾਮ ਨਾਲ, ਵਿੱਚੇ ਲਿਬਰਲ ਹੋ ਗਿਆ ਦੂਜੇ, ਹੁਣ ਇਹਨਾਂ ਨੇ ਹਾਹਾਕਾਰ ਮੱਚੀ ਕਿ ਨਹੀਂ ਇੱਕ ਰਾਤ ਦੇ ਵਿੱਚ, ਹਜੇ ਕੱਖ ਵੀ ਨੀ ਹੋਇਆ, ਲਾਲਾ ਲਾਲਾ ਪਹਿਲੇ ਹੋ ਗਈ ਇਹਨਾਂ ਦੀ। ਹਾਂਜੀ,
ਤਾਂ ਬਿਆਨ ਨੀ ਆਇਆ ਜੀ।
ਟਰੂਡੋ ਸਾਹਿਬ ਨੇ ਕੱਲ ਰਾਤੀ ਫੋਨ ਕੀਤਾ ਟਰੰਪ ਨੂੰ, ਟੀਮ ਇਕੱਠੀ ਕਰ ਰਿਹਾ, ਟੀਮ ਜਾਊਗੀ, ਬੈਠੂਗੇ, ਗੱਲਾਂ ਬਾਤਾਂ ਚੱਲੂਗੀਆਂ, ਭਾਈ ਆਹ ਤੁਹਾਡਾ ਤੁਸੀਂ ਸਾਨੂੰ ਮਹਿੰਗਾ ਦੇ ਰਹੇ ਹਾਂ, ਜੇ ਅਸੀਂ ਘੱਟ ਲਿਆ ਅਸੀਂ ਵੀ ਮਹਿੰਗਾ ਕਰਾਂਗੇ। ਤੇ ਇਹ ਤੇ ਟ੍ਰੇਡ ਜਿਹੜੀ ਹੈ ਡੀਲ ਚੱਲਦੀਆਂ ਰਹਿਣੀਆਂ। ਔਰ ਜਿਹੜੀ ਨਾ ਗਲੋਬਲ ਵਿਲੇਜ ਦੀ ਗੱਲ, ਇਹ ਅਮਰੀਕਾ ਨੇ ਗਲੋਬਲ ਵਿਲੇਜ ਜਿਹੜਾ ਸ਼ੁਰੂ ਕੀਤਾ 91 ਤਾਂ, ਹੁਣ ਕਹਿੰਦੇ ਸਾਨੂੰ ਨੀ ਲੋੜ, ਸਾਨੂੰ ਖਾ ਗਿਆ। ਹੁਣ ਅਮਰੀਕਾ ਦੇ ਵਿੱਚ ਇਹ ਹਾਹਾਕਾਰ ਆ, ਟਰੰਪ ਸਾਹਿਬ ਬਿਲਕੁਲ 100% ਸਹੀ, ਸਾਨੂੰ ਤਾਂ ਖਾ ਗਏ ਸਾਰੇ। ਹਾਂਜੀ, ਟ੍ਰੇਡ ਡੀਲ ਦੇ ਥੱਲੇ ਉਹ ਜਿਹੜੇ ਥਰਡ ਵਰਲਡ ਕੰਟਰੀਆਂ ਨੂੰ ਅਸੀਂ ਕਈ ਸੈਟਲਾਂ ਦਿੱਤੀਆਂ ਸੀ, ਉਹਨਾਂ ਨੇ ਕੋਲਾ ਬਾਲ ਬਾਲ ਕੇ ਪਾ ਪਾ ਕੇ ਗੰਦ ਪੋਲੂਸ਼ਨ ਆ ਤੇ ਉਹਨਾਂ ਨੇ ਪਲੈਨਟ ਭਰ ਦਿੱਤਾ, ਤੇ ਸਾਡੇ ਇੱਥੇ ਪੋਲੂਸ਼ਨ ਨਾਂ ਦੀ ਕੋਈ ਚੀਜ਼ ਵੀ ਹੈ ਨੀ ਕਿ ਅਸੀਂ ਆਪਣੇ ਉਹ ਕਾਰਬਨ ਟੈਕਸ ਲਾਈ ਜਾਂਦੇ ਹਾਂ, ਇਹ ਕਰੀ ਜਾਂਦੇ, ਉਹ ਕਰੀ ਜਾਂਦੇ, ਸਾਰੇ ਕੈਂਸਲ ਓਵਰਨਾਈਟ ਕਰ ਦੇਣੇ ਚਾਹੀਦੇ ਆ। ਹਾਂਜੀ, ਗੰਦ ਉਹ ਕੌਣ ਲੱਗੇ ਆ ਲੋਕ, ਤੇ ਪ੍ਰਾਈਸ ਅਸੀਂ ਇੱਥੇ ਪੇ ਕਰੀਏ, ਇਹ ਕਿੱਦਾਂ ਦੀ ਜਿਹੜੀ ਗਲੋਬਲ ਵਿਲੇਜ ਹੋ ਗਿਆ ਤੇ ਕਿਹੜੀਆਂ ਜੀ ਓਪਨ ਟ੍ਰੇਡ ਡੀਲਸ ਹੋ ਗਈਆਂ। ਹਾਂਜੀ, ਬਾਕੀ ਇਹ ਗੱਲ ਆ ਵੀ ਜਿਹੜਾ ਕੈਨੇਡਾ ਆ ਸਾਨੂੰ ਜਾਗਣਾ, ਇਹਨੇ ਜਾਗਣਾ ਤਾਂ ਹੀ ਅਸੀਂ ਤੇ ਸੁੱਤੇ ਬੈਠੇ ਰਹਿਣਾ ਸੀ ਉੱਥੇ ਟਰੰਪ ਨਾ ਉਹਦਾ ਹੈਰਿਸ ਹਾ 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 ਚਾਰ ਸਾਲ ਹੋਈ ਹੋਈ ਜਿਹੜੀ ਸੀ, ਐਬਸੈਂਟੀ ਨੇ ਖੂਹ ਤੇ ਅੱਗੇ ਡਿੱਗੇ ਆ, ਉਹਨਾਂ ਨੇ ਨਾ ਖੂਹ ਡਿੱਗ ਪੈਣਾ ਸੀ। ਉਹ ਕਹਿੰਦੇ ਨਾ ਲਾਣੇਦਾਰ ਬਿਨਾ ਜਿਹੜਾ ਹੈ ਨਾ, ਇੱਕ ਲਾਣੇਦਾਰ ਆਪਣੇ ਘਰ ਦਾ ਹੀ ਨਹੀਂ ਖਿਆਲ ਕਰਦਾ, ਸਾਰੇ ਪਿੰਡ ਪਾ ਲਾ ਲੈਂਦਾ ਵੀ ਹੁਣ ਲਾਣੇਦਾਰ ਆਇਆ ਇੱਥੇ, ਬੰਦੇ ਵਾਲੇ ਕੰਮ ਕਰਨੇ ਸ਼ੁਰੂ ਕਰਦੇ। ਤੇ ਹੁਣ ਇਹਨਾਂ ਨੂੰ ਲਾਲਾਕਾਰ ਹੋਈ ਜਿਹੜੇ ਪਿੱਛੇ ਤਨਖਾਹ ਲਈ ਜਾਂਦੇ ਸੀ, ਹੁਣ ਪਤਾ ਲੱਗੂਗਾ। ਪੋਲੀ ਅਵਰ ਸਾਹਿਬ ਨੂੰ ਤਾਂ ਸਵਾਏ ਪੋਲੀਟਿਕਸ ਕੁਛ ਹੋਰ ਆਉਂਦਾ ਹੀ ਹੈ ਨੀ, ਉਹ ਤਾਂ ਮਾੜੀ ਗੱਲ ਹੋਈ ਪੋਲੀਟਿਕਸ ਕਰਨ ਬਹਿੰਦਾ, ਉਹਦੇ ਚ ਹੈਗੇ ਆ ਦਮ, ਨਾਲੇ ਉਹ ਵੀ ਕੰਜ਼ਰਵੇਟਿਵ ਆ, ਨਾਲੇ ਟਰੰਪ ਵੀ ਕੰਜ਼ਰਵੇਟਿਵ ਆ, ਉੱਠ ਕੇ ਕਹਿੰਦਾ ਕਿਉਂ ਨੀ ਭਾਈ ਵੀ ਆਰ ਫਰੋਮ ਸੇਮ ਫਿਲਾਸਫੀ, ਵੀ ਵਿਲ ਸਿਟ ਡਾਊਨ ਐਂਡ ਮੇਕ ਡੀਲਸ। ਦੋ ਗੱਲਾਂ ਨੀ ਕਹਿਣੀਆਂ, ਹੋਰ ਹੀ ਪੁੱਠੀਆਂ ਸਿੱਧੀਆਂ, ਇੱਥੇ ਡਰੱਗ ਆਉਂਦੀ ਹੈ ਬਾਰਡਰ, ਤੁਸੀਂ ਆਪਣਾ ਬੰਦ ਕਰੋ, ਡਰੱਗ ਤੁਹਾਡੇ ਮੁਲਕ ਚ ਆਉਂਦੀ ਆ। ਹਾਂਜੀ, ਤੁਸੀਂ ਇਲੀਗਲ ਵੈਪਨ ਆਉਂਦੀ, ਉਹ ਤੁਹਾਡੇ ਤੋਂ ਕੰਟਰੋਲ ਚ ਨੀ ਹੋ ਰਿਹਾ, ਡਰੱਗ ਇਲੀਗਲ ਇੱਥੋਂ ਦੀ ਘਰ ਚ ਕੰਟਰੋਲ ਚ ਨਹੀਂ ਹੋ ਰਿਹਾ, ਇੱਥੇ ਜਿੰਨੀ ਇਮੀਗ੍ਰੇਸ਼ਨ ਸਾਡੇ ਅੱਧੀ ਇੱਥੇ ਅਮਰੀਕਾ ਦਾ ਇਲੀਗਲ ਬਾਰਡਰ ਟੱਪ ਕਰੀ ਪਰੇ ਨੂੰ ਲੰਘੀ ਜਾਂਦੀ, ਉਹਦੇ ਤੁਹਾਡੇ ਕੰਟਰੋਲ ਨਹੀਂ ਹੁੰਦਾ, ਹੁਣ ਤੁਹਾਡੇ ਮੂੰਹ ਤੇ ਹਵਾਈਆਂ ਉੱਡੀਆਂ ਆ। ਚਲੋ ਵੇਖਦੇ ਇਹਨਾਂ ਦਾ ਤਮਾਸ਼ਾ ਥੋੜੇ ਦਿਨ ਕੀ ਹੁੰਦਾ, ਹੋਣਾ ਹਾਣਾ ਕੁਛ ਨੀ ਗਾ, ਬਿਜ਼ਨਸ ਡੀਲ ਬਿਜ਼ਨਸ ਚੱਲਦਾ ਹੀ ਤਾਂ ਆ, ਕੋਈ ਨਾ ਕੋਈ ਡੀਲ ਤੁਹਾਨੂੰ ਬਣਾਉਣੀ ਪੈਂਦੀ ਆ। ਸਿਰਫ ਇਹਨਾਂ ਨੂੰ ਨਾ ਜਗਾਉਣ ਦੀ ਲੋੜ ਸੀ, ਸਾਡੇ ਬੰਦਾ ਹੈ ਨੀ ਸੀ, ਸ਼ੁਕਰ ਰੱਬ ਦਾ ਡੋਨਲਡ ਟਰੰਪ ਨੇ ਜਗਾ ਤੇ।
ਮਿਹਰਬਾਨੀ, ਬਸ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਸੀਗਾ, ਛੋਟੀ ਜਿਹੀ ਕਰੈਕਸ਼ਨ, ਕਿ ਜਿਹੜੀ ਐਮਿਸ਼ਨਸ ਆ ਨਾ, ਉਹ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਬਾਕੀ ਦੇਸ਼ ਐਮਿਸ਼ਨਸ ਜ਼ਿਆਦਾ ਕਰਦੇ ਨੇ, ਐਕਚੁਅਲੀ ਜਿਹੜਾ ਕਾਰਬਨ ਫੁੱਟਪ੍ਰਿੰਟ ਆ ਨਾ, ਪੋਲਿਊਸ਼ਨ ਦਾ ਜਿਹੜਾ ਇੰਡੀਕੇਟਰ ਆ ਪਰ ਕੈਪੀਟਾ, ਉਹ ਆ ਜਿਹੜੇ ਇਹ ਜਿਹੜੇ ਡਿਵੈਲਪਡ ਕੰਟਰੀਜ਼ ਨੇ ਨਾ, ਇਹ ਇਹਨਾਂ ਦਾ ਪੋਲਿਊਸ਼ਨ ਕ੍ਰੀਏਟ ਕੀਤਾ ਹੋਇਆ ਆਪਾਂ ਨੂੰ ਦਿਸਦਾ ਨਹੀਂ ਹੈਗਾ। ਆਪਾਂ ਐਨਰਜੀ ਕੰਜ਼ਿਊਮ ਜ਼ਿਆਦਾ ਕਰਦੇ ਹਾਂ, ਉੱਥੇ ਸਿਰਫ ਧੂੰਆਂ ਨਿਕਲਦਾ ਦੇਖ ਕੇ ਆਪਾਂ ਕਹਿ ਦਿੰਦੇ ਹਾਂ ਕਈ ਵਾਰੀ, ਤੇ ਇਹ ਜਿਹੜੀ ਪਰ ਕੈਪਟਾ ਜਿਹੜਾ ਕਾਰਬਨ ਫੁੱਟਪ੍ਰਿੰਟ ਆ ਨਾ, ਜਿਹੜੇ 15 ਦੇਸ਼ ਨੇ ਟੌਪ ਦੇ, ਉਹਦੇ ਚ US ਦਾ ਨਾਂ ਸਭ ਤੋਂ ਉੱਤੇ ਆਉਂਦਾ। ਇਹ ਪਰ ਕੈਪਟਾ ਜਾਣੀ 13.68 ਟਨ ਪ੍ਰੋਡਿਊਸ ਕਰਦਾ ਇਹ। ਉਸ ਤੋਂ ਬਾਅਦ ਰਸ਼ੀਆ ਆਉਂਦਾ, ਉਸ ਤੋਂ ਬਾਅਦ ਨਹੀਂ, ਰਸ਼ੀਆ ਦਾ 20ਵਾਂ ਨੰਬਰ ਆਉਂਦਾ, ਜਪਾਨ ਦਾ 26ਵਾਂ ਨੰਬਰ ਆਉਂਦਾ, ਚਾਈਨਾ ਦਾ 28ਵਾਂ ਆਉਂਦਾ, ਇੰਡੀਆ ਦਾ ਕਿਤੇ 110ਵਾਂ ਨੰਬਰ ਆਉਂਦਾ। ਇੰਡੀਆ ਦੇ ਵਿੱਚ ਤਾਂ 1.74 ਟਨ ਪਰ ਕੈਪਟਾ ਜਿਹੜਾ ਇਹ CO2 ਐਮਿਸ਼ਨ, ਕਾਰਬਨ ਡਾਈਆਕਸਾਈਡ ਐਮਿਸ਼ਨਾਂ ਜਿਹੜੀਆਂ ਹੁੰਦੀਆਂ, ਕੈਨੇਡਾ ਵੀ ਜਿਹੜਾ ਇਹ ਮਤਲਬ ਇਹ ਕੰਟਰੀਬਿਊਟ ਜ਼ਿਆਦਾ ਕਰਦਾ। ਜਿਹੜੇ ਜਿੰਨੀ ਆਪਾਂ ਜ਼ਿੰਦਗੀ ਨਾ ਆਪਾਂ ਟੈਕਨੋਲੋਜੀ ਨਾਲ ਸੌਖੀ ਬਣਾਈ ਹੋਈ ਹੈ, ਅਲਟੀਮੇਟਲੀ ਆਪਾਂ ਕਾਰਬਨ ਫੁੱਟਪ੍ਰਿੰਟ ਆ ਜਿਹੜਾ ਆਪਣਾ ਜ਼ਿਆਦਾ, ਆਪਾਂ ਉਸ ਤਰੀਕੇ ਦੇ ਨਾਲ ਧਰਤੀ ਨੂੰ ਗਰਮ ਆ ਜਿਹੜਾ ਜ਼ਿਆਦਾ ਕਰ ਰਹੇ ਹਾਂ। ਹੁਣ ਜਿੱਥੇ ਚਲੋ ਮਾੜੀ ਮੋਟੀ ਅੱਗ ਵੀ ਮਾੜੀ ਮੋਟੀ ਬਾਲ ਲੈਂਦੇ ਆ, ਪਰ ਓਵਰਆਲ ਉੱਥੇ ਨੇਚਰ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਆ, ਉਹਨਾਂ ਦਾ ਜਿਹੜਾ ਕਾਰਬਨ ਫੁੱਟਪ੍ਰਿੰਟ ਆ ਉਹ ਘੱਟ ਹੁੰਦਾ।
ਬਰਾੜੀ ਮੈਂ ਛੋਟਾ ਜਿਹਾ ਰੀਬਨ ਕਰਨਾ ਚਾਹੁੰਦਾ, ਫੇਰ ਤੇ ਗੱਲ ਕਰਾਂਗੇ।
ਇਹਦਾ
ਡਾਇਰੈਕਟ ਇਫੈਕਟ ਜਿਹੜੀ ਪਾਪੂਲੇਸ਼ਨ ਉੱਤੇ ਕੀ ਹੁੰਦਾ, ਸਾਡੇ ਇੱਥੇ ਪੋਲੂਸ਼ਨ ਦਾ ਜਾਂ ਜਿਹੜੀ ਜਿਹੜੀ ਉੱਦਾਂ ਡਰਟ ਹੈ ਉਹਦਾ ਡਾਇਰੈਕਟ ਜਿਹੜੇ ਇੱਥੇ ਲੋਕ ਉੱਤੇ ਕੀ ਅਸਰ ਹੈ, ਤੇ ਜਿਹੜੇ ਉੱਥੇ ਲੋਕ ਆ ਰਹੇ ਉਹਨਾਂ ਤੇ ਪੋਲੂਸ਼ਨ ਦਾ ਤੇ ਹੋਰ ਜਿੰਨੀਆਂ ਚੀਜ਼ਾਂ ਉਹਨਾਂ ਦਾ ਉਹ ਐਕਚੁਅਲ ਇਫੈਕਟ ਕੀ ਉਹਨਾਂ ਦੀ ਜਿਹੜੀ ਸਿਟੀ ਹੈ ਜਾਂ ਸਿਟੀਜ਼ਨਸ਼ਿਪ ਆ। ਹਾਂਜੀ, ਜੇ ਉਸ ਤਰੀਕੇ ਨਾਲ ਦੇਖੀਏ ਤੇ ਦੂਸਰੀ ਤਰ੍ਹਾਂ ਦੀ ਤਸਵੀਰ ਨਜ਼ਰ ਆਉਂਦੀ ਹੈ, ਇਹ ਤੇ ਜ਼ਰੂਰ ਗੱਲ ਕਰਾਂਗੇ ਡੀ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਉਹ ਸਾਡੇ ਇਫੈਕਟ ਜ਼ਿਆਦਾ ਇਸ ਕਰਕੇ ਕਿਉਂਕਿ ਆਪਣੇ ਦਰਖਤ ਵਗੈਰਾ ਜ਼ਿਆਦਾ, ਜੰਗਲਾਂ ਦੀ ਕੇਅਰ ਕਰਦੇ ਆ, ਇਸ ਕਰਕੇ ਆਪਾਂ ਨੂੰ ਆਪਣਾ ਇਫੈਕਟ ਆ। ਬਿਲਕੁਲ ਠੀਕ ਆ ਜੀ ਤੁਹਾਡੀ ਗੱਲ, ਧੰਨਵਾਦ ਤੁਹਾਡਾ ਬਹੁਤ ਬਹੁਤ।
ਥੋੜੀ ਆ ਨਾ ਪਰ ਕੈਪੀਟਾ ਜ਼ਿਆਦਾ ਲੱਗਦੀ ਆ, ਜੇ ਪੋਲੂਸ਼ਨ ਉਹ ਤੋਂ 10 ਗੁਣਾ ਜ਼ਿਆਦਾ ਬੰਦਿਆਂ ਤੇ ਹੋਏਗਾ ਤੇ ਪਰ ਕੈਪੀਟਾ ਆਪੇ ਘੱਟ ਜਾਣੀ।
ਮਿਹਰਬਾਨੀ ਮਿਹਰਬਾਨੀ, ਧੰਨਵਾਦ ਜੀ। ਅਗਲੀ ਕਾਲ ਤੇ ਚੱਲਦੇ ਆ। ਹਾਂਜੀ, ਨਹੀਂ ਜੀ, ਡ੍ਰੌਪ ਕਰ ਗਏ। ਡ੍ਰੌਪ ਕਾਹਨੂੰ ਕਰਦੇ ਹੁੰਦੇ ਆ ਦੋਸਤੋ, ਇੰਨੀ ਸੋਹਣੀ ਡਿਸਕਸ਼ਨ ਚੱਲਦੀ ਹੁੰਦੀ ਆ, ਸੁਣਿਆ ਕਰੋ। ਤੇ ਆਪਾਂ ਲਓ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਹੋਰ ਗੱਲਾਂ ਕਰਨੀਆਂ ਨੇ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਇੱਕ ਵਾਰੀ ਫੇਰ ਨੇਗਾ ਸਵਾਗਤ, ਇੱਕ ਹੋਰ ਦੋਸਤ ਸਾਡੇ ਨਾਲ ਨੇ। ਹਾਂਜੀ, ਤੁਸੀਂ ਆਨ ਦਾ ਏਅਰ ਹੋ ਜੀ।
ਸਤਿ ਸ਼੍ਰੀ ਅਕਾਲ ਬ੍ਰਦਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੁਣ ਟਰੰਪ ਸਾਹਿਬ ਨੇ ਆਪਣੀ ਮਰਜ਼ੀ ਦੇ ਬੰਦੇ ਲਿਆਉਣੇ ਆ ਟੀਮ ਅੱਗੇ।
ਹਾਂਜੀ,
ਅਸਲ ਗੱਲ ਜਿਹੜੀ ਹੈ
ਉਹ ਸਾਰੇ ਲਿਆਉਂਦੇ ਆ ਜੀ, ਜਿਹਦਾ ਰਾਜ ਆ ਸੀ ਲਿਆਉਂਦਾ ਹੀ ਆਪਦੀ ਟੀਮ।
ਨਹੀਂ ਨਹੀਂ, ਬਾਕੀ ਨਹੀਂ, ਇਹਦੀ ਮਸਾਲੋ ਜੀ ਡਿਫਰੈਂਟ ਆ ਨਾ।
ਹਾਂਜੀ,
ਇਹ ਪੂਰੀ ਦੁਨੀਆਂ ਦੇ ਵਿੱਚ ਇਹਦਾ ਇਹੀ ਆ ਵੀ ਮੇਰੇ ਸੋਚਣਾ ਜਿਹੜਾ ਚੱਲੇਗਾ ਉਹਨੂੰ ਸਪੋਰਟ ਕਰੇਗਾ।
ਹਾਂਜੀ ਹਾਂਜੀ
ਹਾਂਜੀ, ਇੱਥੇ ਤਾਂ ਉਹਨੂੰ ਬਹੁਤ ਜ਼ਰੂਰੀ ਚਾਹੀਦਾ। ਹੁਣ ਟਰੂਡੋ ਸਾਹਿਬ ਜਿਹੜੇ ਉਹ ਲਿਖਦੇ ਕੋਈ ਨਹੀਂ ਹੈਗੇ, ਅਗਰ ਇਹਨਾਂ ਨੂੰ ਫੁੱਲ ਮੈਜੋਰਿਟੀ ਮਿਲ ਜਾਏ ਨਾ ਟਰੂਡੋ ਸਾਹਿਬ ਨੂੰ,
ਹਾਂਜੀ,
ਤਾਂ ਫਿਰ ਜੋ ਮਰਜ਼ੀ ਟਰੰਪ ਸਾਹਿਬ ਕੋਈ ਭਾਰਪੂਰ ਨਹੀਂ ਇਹਨਾਂ ਨੂੰ ਨਹੀਂ ਲਿਖਦੇ। ਇਸ ਵਾਰ ਹੁਣ ਕਿਹਨੂੰ ਮੈਜੋਰਿਟੀ ਹੈ ਨੀ, ਇਹ ਤਾਂ ਆਪ ਡਿਪੈਂਡੈਂਟ ਆ ਦੂਜਿਆਂ ਤੇ ਕਿ ਉਹ ਇੱਧਰ ਨੂੰ ਸਪੋਰਟ ਸਕੂਲ ਲੈ ਗਈ ਹਕੂਮਤ ਬਣਾਈ, ਰਾਈਟ, ਤੇ ਉਹ ਫਿਰ ਕੰਮ ਚੱਲਦਾ ਨੀ। ਟਰੂਡੋ ਇਜ਼ ਦਾ ਗੁੱਡ ਫਾਰ ਸਾਡੇ, ਮਤਲਬ ਆਪਣਾ ਮੁਲਕ ਵਾਸਤੇ ਵੇਖਿਆ ਜਾਵੇ ਸਾਡੇ ਵਾਸਤੇ ਗੁੱਡ, ਆਪਣੇ ਬੈਨੀਫਿਟ ਸੋਚਦਾ ਮੇਰੇ ਮੁਲਕ ਦੀ ਆਵਾਮ ਨੂੰ ਮੈਂ ਕਿੱਦਾਂ ਫਾਇਦਾ ਪਹੁੰਚਾਉਣਾ। ਹਾਂਜੀ, ਹਰ ਮੁਲਕ ਨੂੰ ਇਹ ਚਾਹੀਦਾ, ਇੱਦਾਂ ਹੀ ਕਰਦੇ ਆ, ਤੇ ਅਸੀਂ ਤਾਂ ਟਰੂਡੋ ਸਾਨੂੰ ਫੁੱਲ ਸਪੋਰਟ ਕਰਾਂਗੇ ਜੀ। ਹਾਂਜੀ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਬਿਲਕੁਲ ਜੀ, ਆਪਣੀ ਜਿਹੜੀ ਦੇਖੋ ਜਿਹੜੀ ਰਾਇ ਹੁੰਦੀ ਹੈ ਨਾ, ਆਪਣੀ ਠੋਕ ਵਜਾ ਕੇ ਮਤਲਬ ਖੁੱਲ ਕੇ ਦੇਣੀ ਚਾਹੀਦੀ। ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ। ਤੇ ਵੈਸੇ ਵੀ ਚਲੋ ਜੀ, ਦੇਸ਼ ਨੂੰ ਨਾ, ਮੈਂ ਜਿਵੇਂ ਪਹਿਲਾਂ ਗੱਲ ਕਰਕੇ ਗਿਆ, ਕੋਈ ਵੀ ਦੇਸ਼ ਆ ਜਿਹੜਾ ਜਿੰਨੀ ਦੇਰ ਤੱਕ ਉਹ ਆਤਮ ਨਿਰਭਰ ਨਹੀਂ ਬਣਦਾ, ਕਿਸੇ ਤੇ ਜ਼ਿਆਦਾ ਲੋੜ ਤੋਂ ਜ਼ਿਆਦਾ ਡਿਪੈਂਡ ਕਰਦਾ, ਉਹਦਾ ਅਲਟੀਮੇਟਲੀ ਜਿਹੜਾ ਲੋਸ ਆ ਕਿਤੇ ਨਾ ਕਿਤੇ ਹੁੰਦਾ ਹੀ ਆ। ਅੱਖਾਂ ਦਿਖਾਉਂਦੇ ਨੇ ਜਿਹਦੇ ਤੇ ਡਿਪੈਂਡੈਂਟ ਹੁੰਦੇ ਆਪਾਂ, ਅੱਖਾਂ ਦਿਖਾਉਂਦੇ ਆ। ਟ੍ਰੇਡ ਆ ਜਿਹੜਾ ਬਾਇਲੇਟਰਲ ਹੁੰਦਾ, ਵੀਰ ਜੀ ਵੀ ਗੱਲ, ਬਲਵਿੰਦਰ ਵੀਰ ਜੀ ਗੱਲ ਬਿਲਕੁਲ ਬਹੁਤ ਸੋਹਣੀ ਕਰਕੇ ਗਏ ਨੇ, ਬਈ ਟ੍ਰੇਡ ਆ ਜਿਹੜਾ ਟ੍ਰੇਡ ਦੇ ਵਿੱਚ ਬੈਠ ਕੇ ਟ੍ਰੇਡ ਕੀਤਾ ਜਾਂਦਾ ਹੁੰਦਾ ਟ੍ਰੇਡ, ਪਰ ਵੇਖਿਆ ਇਹ ਗਿਆ ਬਈ ਜਿਹੜਾ ਤਕੜਾ ਬੰਦਾ ਹੁੰਦਾ ਨਾ, ਜਿਹਦੀ ਸੋਟੀ ਉਹਦੀ ਮੱਝ ਕਹਿੰਦੇ ਨਾ, ਡਾਢੇ ਦਾ 70-20 ਸੌ, ਉਸ ਦਿਨ ਵੀ ਗੱਲ ਕਰਕੇ ਗਏ ਸੀ। ਇਸ ਕਰਕੇ ਜਿਹਦੇ ਕੋਲ ਤਾਕਤ ਆ ਜਿਹੜਾ ਤਕੜਾ, ਉਹ ਆਪਦੀ ਮਨਵਾਉਣ ਦੀ ਕੋਸ਼ਿਸ਼ ਕਰਦਾ ਹੁੰਦਾ, ਤੇ ਦੇਸ਼ ਨੂੰ ਆਪਣੇ ਲੋਕਾਂ ਦੇ ਹਿੱਤ ਦੇ ਵਿੱਚ, ਸਰਕਾਰ ਨੂੰ ਆਪਣੇ ਲੋਕਾਂ ਦੇ ਹਿੱਤ ਦੇ ਵਿੱਚ ਸਟੈਂਡ ਲੈਣੇ ਪੈਂਦੇ ਨੇ। ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ ਆਪਾਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153, 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ pizzadepot.ca।
ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਆਸਰਾ ਲੋਇਰਜ਼ ਵਾਲੇ ਸਪਾਂਸਰ ਕਰਦੇ ਨੇ ਅਮਨਦੀਪ ਕਪਿਲਾ ਜੀ। ਲੋਇਰ ਨੇ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ।
ਤੇ ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਵੇਚੀ ਆ ਇੱਕ ਚੱਕਰ ਜ਼ਰੂਰ ਲਾ ਕੇ ਆਇਓ ਜੀ ਜੇ ਕਮਰਸ਼ੀਅਲ ਪ੍ਰੋਪਰਟੀ ਲਈ ਆ ਤਾਂ ਫਿਰ ਪਹਿਲਾਂ ਹੀ 3-4 ਮਹੀਨੇ ਪਹਿਲਾਂ ਤਾਲਮੇਲ ਕਰ ਲਿਓ ਕਿਉਂਕਿ ਕਾਫੀ ਟਾਈਪ ਦੀਆਂ ਸਰਚੇਜ਼ ਕਰਨੀਆਂ ਹੁੰਦੀਆਂ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਟਾਈਮ ਲੱਗਦਾ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਵਿੱਚ ਹੀ ਖਰੀਦੀ ਆ ਫਿਰ ਉਹ ਤਾਂ ਚਲੋ ਟਾਈਟਲ ਸਰਚ ਹੁੰਦੀ ਹੈ ਕਲੋਜ਼ਿੰਗ ਤੋਂ 15-20 ਦਿਨ ਪਹਿਲਾਂ ਹੋ ਜਾਂਦੇ ਮਹੀਨਾ ਡੇਢ ਮਹੀਨਾ ਪਹਿਲਾਂ ਉਹਨਾਂ ਨੂੰ ਸੰਪਰਕ ਕਰ ਲਿਓ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਹੀ ਇਹ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਤੁਹਾਡਾ ਹੀ ਲਾਇਰ ਆ ਜਿਹੜਾ ਉਹ ਕਹਿੰਦਾ ਲਓ ਜੀ ਹੁਣ ਮਸਲਾ ਜਿਹੜਾ ਫਸ ਗਿਆ ਹੁਣ ਦੂਸਰੇ ਲਾਇਰ ਨੇ ਮਤਲਬ ਉਹਨਾਂ ਦੀਆਂ ਉਹਨੇ ਸਿੱਧਾ ਹੀ ਕਹਿੰਦੇ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕਰਤੀ ਆ ਜੀ ਤੇ ਦੂਜੇ ਲਾਇਰ ਨੇ ਉਧਰ ਸਟੈਂਡ ਲੈ ਲਿਆ ਹਨਾ ਲਾਇਰ ਨੇ ਆਪਣੇ ਕਲਾਇੰਟ ਦੇ ਹੱਕ ਚ ਸਟੈਂਡ ਲੈਣਾ ਕਹਿਣਗੇ ਜੀ ਆਪਾਂ ਕੁਛ ਨਹੀਂ ਕਰ ਸਕਦੇ ਹੁਣ ਹੋ ਨਹੀਂ ਸਕਦਾ ਕੁਛ ਕੋਸ਼ਿਸ਼ ਕਰਦੇ ਨੇ ਮਤਲਬ ਕਹਿਣ ਦਾ ਜਿਹੜੀ ਪ੍ਰੋਬਲਮ ਪਹਿਲਾਂ ਹੱਲ ਹੋ ਸਕਦੀ ਹੁੰਦੀ ਹੈ ਉਹ ਕਲੋਜ਼ਿੰਗ ਵਾਲੇ ਦਿਨ ਹੀ ਜੇ ਪ੍ਰੋਬਲਮ ਅੜੀ ਰਹੇ ਤੇ ਉਧਰੋਂ ਤੁਹਾਡੀ ਡੇਟ ਟਾਈਮ ਲੰਘ ਜੇ ਕਿਉਂਕਿ ਇਹ ਸਾਰਾ ਟਾਈਮ ਸੈਂਸਿਟਿਵ ਮੈਟਰ ਹੁੰਦਾ ਜੇ ਤੁਸੀਂ ਉਸ ਦਿਨ ਕਲੋਜ਼ਿੰਗ ਨਾ ਕਰਾਈ ਤੇ ਹੋ ਸਕਦਾ ਤੁਹਾਨੂੰ ਪ੍ਰੋਪਰਟੀ ਮਿਲੇ ਹੀ ਨਾ ਹਨਾ ਐਗਰੀਮੈਂਟ ਆ ਜਿਹੜਾ ਉਸ ਤੋਂ ਬਾਅਦ ਫਿਰ ਉਹ ਟਰਮੀਨੇਟ ਹੋ ਜਾਂਦਾ ਕਲੋਜ਼ਿੰਗ ਵਾਲੇ ਦਿਨ ਉਹ ਵੱਖਰੀ ਗੱਲ ਆ ਅਮੈਂਡਮੈਂਟ ਕਰ ਲੈਂਦੇ ਕੁਛ ਵੀ ਪਰ ਮੇਰੇ ਕਹਿਣ ਦਾ ਮਤਲਬ ਲਾਇਰ ਆ ਜਿਹੜਾ ਉਹ ਤੁਹਾਡਾ ਐਕਸਪੀਰੀਅੰਸਡ ਹੋਣਾ ਚਾਹੀਦਾ ਚਲੋ ਸਿਆਣੇ ਤਾਂ ਸਾਰੇ ਹੀ ਲਾਇਰ ਹੁੰਦੇ ਆ ਪੜ੍ਹੇ ਲਿਖੇ ਹੁੰਦੇ ਨੇ ਹਨਾ ਪਰ ਐਂ ਆ ਕਿ ਜਿਹੜਾ ਬੰਦਾ ਜਿਹੜਾ ਕੰਮ ਰੋਜ਼ ਕਰਦਾ ਉਹਨੂੰ ਮੁਹਾਰਤ ਜ਼ਿਆਦਾ ਹੋ ਜਾਂਦੀ ਇਸ ਕਰਕੇ ਰੀਅਲ ਸਟੇਟ ਕਲੋਜ਼ਿੰਗ ਲਈ ਤੁਸੀਂ ਅਮਨਦੀਪ ਕਪਲਾ ਕੋਲ ਜਾਇਓ ਦੋਸਤੋ 905-400-5020 ਇਹਨਾਂ ਦਾ ਨੰਬਰ ਆ ਬਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ ਤੇ ਜੇ ਇਮੀਗ੍ਰੇਸ਼ਨ ਦਾ ਕੋਈ ਕੰਮ ਆ ਫੇਰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ 647-46-3000 ਇਹਨਾਂ ਦਾ ਨੰਬਰ ਆ ਜੀ ਤੁਸੀਂ ਮਤਲਬ ਕੋਈ ਜਿਵੇਂ ਸਿਸਟਮ ਦੇ ਤਹਿਤ ਰਿਸ਼ਤੇਦਾਰ ਦੋਸਤ ਮਿੱਤਰਾਂ ਨੇ ਇੱਥੇ ਆਉਣਾ ਕੋਈ ਫੈਮਿਲੀ ਕਲਾਸ ਵੀਜ਼ਾ ਕੋਈ ਸਪਾਊਜ਼ਲ ਵੀਜ਼ਾ ਹੁੰਦਾ ਜਿਵੇਂ ਜਾਂ ਕੋਈ ਪੁਆਇੰਟ ਸਿਸਟਮ ਤੇ ਆਉਣਾ ਤੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ 647-46-3000 ਇਹਨਾਂ ਦਾ ਨੰਬਰ ਆ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਤੇ ਸਾਡੇ ਸਪਾਂਸਰ ਨੇ ਜੀ ਰਾਜਪਾਲ ਬਰਾੜ ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਹੁਣ ਤੁਸੀਂ ਰੋਜ਼ ਦੇਖਦੇ ਹੋ ਸ਼ੇਅਰ ਸਟਾਕ ਮਾਰਕੀਟ ਉੱਪਰ ਜਾਂਦੀ ਆ ਥੱਲੇ ਜਾਂਦੀ ਆ ਤੇ ਤੁਸੀਂ ਕਦੇ GIC ਕਰਾਉਂਦੇ ਹੋ ਕਦੇ TFSA ਕਰਾਉਂਦੇ ਹੋ ਕਦੇ ਕਿਤੇ ਪੈਸੇ ਲਾਉਂਦੇ ਹੋ ਜੇ ਪ੍ਰੋਪਰ ਠੋਸ ਸੋਲਿਡ ਇਨਵੈਸਟਮੈਂਟ ਦੀ ਤੁਹਾਨੂੰ ਸਲਾਹ ਚਾਹੀਦੀ ਹੈ ਤੁਸੀਂ ਰਾਜਪਾਲ ਬਰਾੜ ਕੋਲ ਜ਼ਰੂਰ ਜਾ ਕੇ ਆਓ ਜੀ 416-917-1456 ਇਹਨਾਂ ਦਾ ਨੰਬਰ 416-917-1456 ਫਾਈਨੈਂਸ਼ੀਅਲ ਐਡਵਾਈਜ਼ਰ ਨੇ ਕਿੱਥੇ ਪੈਸੇ ਤੁਹਾਡੇ ਗਰੋ ਹੁੰਦੇ ਨੇ ਕਿੱਥੇ ਸੇਫਟੀ ਤੇ ਸਿਕਿਉਰਿਟੀ ਹੈ ਤੁਹਾਨੂੰ ਦੱਸਦੇ ਨੇ ਵੈਸੇ ਤੁਸੀਂ ਤੁਹਾਡੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਇਹ ਕਰਾਉਣੀ ਹੈ ਫਿਰ ਵੀ ਤੁਹਾਡੀ ਮਦਦ ਕਰਦੇ ਨੇ ਲਓ ਜੀ ਆਪਾਂ ਗੱਲਬਾਤ ਦਾ ਵਿਸ਼ਾ ਜਿਹੜਾ ਬਦਲਦੇ ਹਾਂ ਤੇ ਅੱਧਾ ਘੰਟਾ ਆਪਣਾ ਲੱਗ ਗਿਆ ਇਸ ਮਸਲੇ ਤੇ ਜਿਹੜਾ ਟਰੰਪ ਸਾਹਿਬ ਨੇ ਅਨਾਊਂਸ ਕੀਤਾ ਤੇ ਸਾਡੇ ਜਿਹੜਾ ਉਹਦਾ ਰਿਐਕਸ਼ਨ ਹੋਇਆ ਉਹਦੇ ਕਰਕੇ ਬਾਕੀ ਜੀ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਕਈ ਵਾਰੀ ਇਹ ਦੂਸਰੇ ਦੇਸ਼ ਨੂੰ ਜਦੋਂ ਤਾਂ ਇਹ ਦੇਸ਼ ਨੇ ਜਿਹੜੇ ਉਹ ਬਿਆਨ ਦਿੰਦੇ ਨੇ ਜਿਹੜਾ ਕਿ ਡਿਵੈਲਪਿੰਗ ਕੰਟਰੀ ਦੇ ਵਿੱਚ ਤਰਥੱਲੀ ਮਚਾ ਦਿੰਦਾ ਫਿਰ ਤਾਂ ਕਹਿੰਦੇ ਜੀ ਸਾਡੇ ਬਿਆਨ ਬੜੇ ਠੋਕ ਵਜਾ ਕੇ ਤੇ ਮਤਲਬ ਆਹ ਹੁੰਦੇ ਨੇ ਜਦੋਂ ਇੱਕ ਦੇਸ਼ ਦੂਸਰੇ ਦੇਸ਼ ਦਿੰਦਾ ਬਿਆਨ ਦੂਸਰੇ ਦੇਸ਼ ਬਾਰੇ ਫਿਰ ਇਹ ਕਹਿ ਦਿੰਦੇ ਨੇ ਜੀ ਲੋਕ ਕਹਿੰਦੇ ਜੀ ਇਹ ਖਾਮ ਖਾ ਦਖਲ ਅੰਦਾਜ਼ੀ ਕਰਦੇ ਨੇ ਪਰ ਜਦੋਂ ਆਪਸ ਵਿੱਚ ਦੀ ਇਹੋ ਜਿਹੇ ਬਿਆਨ ਆਉਂਦੇ ਨੇ ਇਹਦਾ ਮਤਲਬ ਹੁੰਦਾ ਪਤਾ ਨੀ ਬਈ ਦੂਸਰੇ ਦੇਸ਼ ਦੇ ਵਿੱਚ ਤਰਥੱਲੀ ਮਚਾਉਣਾ ਇਹਦਾ ਮਤਲਬ ਕਿ ਦੂਸਰੇ ਦੇਸ਼ ਦੇ ਵਿੱਚ ਆਪੋਜੀਸ਼ਨ ਦੀ ਸਪੋਰਟ ਕਰਨਾ ਕਿ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਉਹਨੂੰ ਥੋੜਾ ਜਿਹਾ ਉਹਦੇ ਤੇ ਤਵਾ ਲਾਉਣਾ ਕੀ ਮਤਲਬ ਆ ਕਿ ਸੱਚੀ ਹੋਈ ਇਹਦਾ ਮਤਲਬ ਇਹ ਹੈਗਾ ਬਈ ਅਸੀਂ ਸੱਚੀ ਮੁੱਚੀ ਟੈਰਿਫ ਲਾਵਾਂਗੇ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਬਾਕੀ ਇਹ ਜੀ ਬਾਇਲੇਟਰਲ ਟ੍ਰੇਡ ਆ ਜੇ ਉਹ ਟੈਰਿਫ ਲਾਉਣਗੇ ਤੇ ਫੋਰਡ ਸਾਹਿਬ ਨੇ ਜਿਵੇਂ ਕਿਹਾ ਵੀ ਫਿਰ ਅਸੀਂ ਵੀ ਲਾਵਾਂਗੇ ਕਹਿੰਦੇ ਸਾਨੂੰ ਜਿਵੇਂ ਕਹਿੰਦੇ ਦਿਲ ਚ ਛੁਰਾ ਮਾਰਤਾ ਹੋਵੇ ਇਹ ਬਿਆਨ ਨਾਲ ਕਹਿੰਦੇ ਐਂ ਲੱਗਿਆ ਸਾਨੂੰ ਚਲੋ ਜੀ ਇਵੇਂ ਹੀ ਆ ਜੀ ਉਹਨਾਂ ਦਾ ਬਿਆਨ ਤੁਸੀਂ ਪੜ੍ਹ ਕੇ ਵੇਖ ਲਿਓ ਲਓ ਜੀ ਆਪਾਂ ਹੁਣ ਨਾ ਗੱਲਬਾਤ ਦਾ ਵਿਸ਼ਾ ਬਦਲਦੇ ਹਾਂ ਆ ਪਰਸੋਂ ਚੌਥੇ ਨਹੀਂ 5-4 ਦਿਨ ਪਹਿਲਾਂ ਬੜੀ ਡਿਸਕਸ਼ਨ ਚੱਲੀ ਸੋਸ਼ਲ ਮੀਡੀਆ ਤੇ ਰੇਡੀਓ ਤੇ ਵੀ ਚੱਲੀ ਡਿਸਕਸ਼ਨ ਤੇ ਉਹ ਡਿਸਕਸ਼ਨ ਇਹ ਸੀ ਬਈ ਨਵਜੋਤ ਸਿੱਧੂ ਨੇ ਜਿਹੜੇ ਮੈਂ ਕਿ ਉੱਥੋਂ ਬਾਰੇ ਗੱਲ ਨਹੀਂ ਕਰ ਰਿਹਾ ਇੰਡੀਆ ਬਾਰੇ ਉਹ ਤਾਂ ਕਿਤੇ ਨਾ ਕਿਤੇ ਆਪਾਂ ਮਤਲਬ ਕਿਤੇ ਮਹੀਨੇ 20 ਦਿਨਾਂ ਬਾਅਦ ਕਿਤੇ ਗੱਲ ਕਰ ਰਹੀ ਹੈ ਗੱਲ ਕਰ ਲਈ ਦੀ ਹੈ ਪਰ ਸਾਡੇ ਜਿੱਥੇ ਜਿੱਥੇ ਲੋਕ ਗਏ ਨੇ ਨਾ ਇਹ ਗੱਲ ਸਾਡੇ ਆਮ ਹੀ ਚੱਲ ਪੈਂਦੀ ਹੈ ਬਈ ਨਵਜੋਤ ਸਿੱਧੂ ਦੀ ਵਾਈਫ ਆ ਜਿਹੜੀ ਉਹ ਡਾਕਟਰ ਵੀ ਸੀ ਤੇ ਉਹ ਕਹਿੰਦੇ ਜੀ ਉਹਨਾਂ ਨੂੰ ਕੈਂਸਰ ਸੀਗਾ ਉਹਨਾਂ ਨੇ ਕੀਮੋਥੈਰੇਪੀ ਕਰਾਈ ਪ੍ਰੋਪਰ ਟ੍ਰੀਟਮੈਂਟ ਸੀ ਜਿਹੜਾ ਉਹਨਾਂ ਨੇ ਡਾਕਟਰੀ ਮੈਡੀਕਲ ਸਾਇੰਸ ਜਿਹੜੀ ਮਾਡਰਨ ਮੈਡੀਕਲ ਸਾਇੰਸ ਜੋ ਵੀ ਉਹਦਾ ਇਲਾਜ ਕਰਦੀ ਉਸ ਤਰੀਕੇ ਨਾਲ ਕਰਵਾ ਲਿਆ ਕਹਿੰਦੇ ਫਿਰ ਇੱਕ ਦਿਨ ਉਹਨਾਂ ਨੇ ਕਹਿਤਾ ਵੀ ਇਹਨਾਂ ਦੇ ਬਚਣ ਦੇ ਹੁਣ ਜੀ ਫੋਰਥ ਸਟੇਜ ਕੈਂਸਰ ਸੀ ਚਲੋ ਅਸੀਂ ਜਿਹੜਾ ਕੁਛ ਕਰਨਾ ਸੀ ਕਰਤਾ 3% ਚਾਂਸ ਨੇ ਤੇ ਕਹਿੰਦੇ ਉਸ ਤੋਂ ਬਾਅਦ ਫਿਰ ਅਸੀਂ
ਜਿਹੜਾ ਆਪਣਾ ਟਰੀਟਮੈਂਟ ਆ ਦੇਸੀ ਕਹਿੰਦੇ ਆਯੁਰਵੇਦ ਦਾ, ਉਹਨਾਂ ਤੋਂ ਕਰਕੇ ਅਤੇ ਅਸੀਂ ਜੀ ਕਹਿੰਦੇ ਵੀ ਨਿੰਮ ਦੇ ਪੱਤੇ ਕੀ ਜੀ, ਔਲਾ ਕੀ ਜੀ, ਹਲਦੀ ਕੀ ਜੀ, ਦਾਲਚੀਨੀ ਕੀ ਜੀ, ਫਲਾਨਾ ਟਿਮਕਾ ਕੀ ਜੀ, ਆਹ ਜੋ ਵੀ ਹੈਗਾ ਜੋ ਤੁਸੀਂ ਰੋਜ਼ ਸੁਣਦੇ ਹਾਂ, ਕਿਉਂਕਿ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਹਰੇਕ ਬੰਦਾ ਹੀ ਡਾਕਟਰ ਬਣਿਆ ਹੋਇਆ ਹੈ ਨਾ। ਕੋਈ ਬਿਮਾਰੀ ਲੱਗੀ ਹੋਵੇ ਕਹਿਣਗੇ ਜੀ ਆਹ ਠੀਕ ਹੋ ਜੂ ਇਹਦੇ ਨਾਲ। ਅੱਛਾ ਉਦੋਂ ਉਸ ਤੋਂ ਬਾਅਦ ਉਹ ਜਿਹੜੀ ਨਵਜੋਤ ਸਿੱਧੂ ਤੇ ਨਾਲ ਉਹਨਾਂ ਦੀ ਵਾਈਫ ਬੈਠੀ ਆ ਤੇ ਨਾਲ ਪੱਤਰਕਾਰ ਸਵਾਲ ਕਰ ਰਹੇ ਨੇ, ਉਹ ਕਾਫੀ ਵਾਇਰਲ ਹੋਈ ਆ ਵੀਡੀਓ। ਉਸ ਤੋਂ ਬਾਅਦ ਡਾਕਟਰਾਂ ਨੇ ਵੀ ਆਪਣਾ ਕਿਹਾ, ਕਹਿੰਦੇ ਜੀ ਇਹ ਕਹਿੰਦੇ ਮਰਜ਼ੀ ਆਪੋ ਆਪਣੀ ਆ, ਆਪਣਾ ਸਰੀਰ ਆ, ਪਰ ਡਾਕਟਰੀ ਜਿਹੜਾ ਸਲਾਹ ਮਸ਼ਵਰਾ ਜਿਹੜਾ ਉਹਨੂੰ ਸਕਿੱਪ ਨਹੀਂ ਕਰਨਾ ਚਾਹੀਦਾ। ਮਤਲਬ ਇਹ ਦੋ ਧੜੇ ਬਣੇ ਹੋਏ ਨੇ ਜੀ ਹੁਣ। ਕਹਿਣ ਦਾ ਮਤਲਬ ਇੱਕ ਟਾਈਪ ਦੇ ਉਹ ਲੋਕ ਨੇ ਜਿਹੜੇ ਕਹਿੰਦੇ ਜੀ ਬਸ ਜਿਹੜਾ ਕੁਛ ਡਾਕਟਰਾਂ ਨੇ ਕਹਿਤਾ, ਇਨ ਬਿਨ ਮੈਡੀਕਲ ਸਾਇੰਸ ਜੋ ਹੈਗੀ ਆ ਉਹ ਡਾਕਟਰਾਂ ਦੇ ਥਰੂ ਸਾਡੇ ਕੋਲ ਆਉਂਦੀ ਆ, ਤੇ ਬਸ ਜਿਹੜਾ ਕੁਛ ਡਾਕਟਰਾਂ ਨੇ ਕਹਿਤਾ ਉਹ ਅੰਤਮ ਸੱਚਾਈ ਆ, ਖਾਸ ਕਰਕੇ ਲਾ ਇਲਾਜ ਬਿਮਾਰੀਆਂ ਬਾਰੇ। ਦੂਜੇ ਕੁਛ ਹੋਰ ਲੋਕ ਨੇ ਜਿਹੜੇ ਕਹਿੰਦੇ ਜੀ ਬਈ ਅਸੀਂ ਜੇ ਸਾਨੂੰ ਕੋਈ ਬਿਮਾਰੀ ਡਾਇਗਨੋਜ਼ ਹੋ ਗਈ ਆ ਤੇ ਫਿਰ ਅਸੀਂ ਆਪਦੇ ਢੰਗ ਤਰੀਕੇ ਜੇ ਅਪਣਾ ਕੇ ਤੇ ਅਸੀਂ ਠੀਕ ਹੋ ਜਾਂਦੇ ਹਾਂ, ਫਿਰ ਉਹਦਾ ਪ੍ਰਚਾਰ ਕਰਦੇ ਆ। ਤੀਜੇ ਪਾਸੇ ਬੈਠੇ ਲੋਕ, ਸਮੱਸਿਆ ਇਹ ਹੈਗੀ ਆ ਜਿਹੜੇ ਬਹੁਗਿਣਤੀ ਲੋਕ ਆ ਨਾ, ਉਹ ਕਿਸੇ ਵੀ ਗੱਲ ਨੂੰ ਨਾ, ਉਹ ਗੱਲ ਦੀਆਂ ਲਿਮੀਟੇਸ਼ਨ ਕੀ ਨੇ, ਗੱਲ ਦੇ ਪ੍ਰੋਜ਼ ਐਂਡ ਕੌਨਸ ਕੀ ਨੇ, ਗੱਲ ਦਾ ਕਿੰਨਾ ਕੁ ਮਤਲਬ ਬਣਦਾ, ਉਸ ਗੱਲ ਨੂੰ ਕਿੰਨੀ ਕਹਿਮੀਅਤ ਦੇਣੀ ਚਾਹੀਦੀ ਹੈ, ਇਹ ਗੱਲ ਨੂੰ ਨਹੀਂ ਸਮਝਦੇ। ਉਹ ਹਰੇਕ ਗੱਲ ਨੂੰ ਅੰਤਮ ਸੱਚ ਲੈ ਲੈਂਦੇ ਆ। ਫੋਰ ਐਗਜ਼ਾਮਪਲ, ਹੁਣ ਜੇ ਕਿਸੇ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਉਹ ਪ੍ਰੋਬਲਮ ਆਪੇ ਹੀ ਠੀਕ ਹੋ ਗਈ ਹੌਲੀ ਹੌਲੀ, ਉਹਨਾਂ ਨੇ ਕਹਿਣਾ ਜੀ ਆਹ ਸਾਧ ਨੇ ਪੁੜੀ ਦਿੱਤੀ ਸੀ ਉਹਦੇ ਕਰਕੇ ਠੀਕ ਹੋ ਗਈ। ਜੇ ਕੋਈ ਪ੍ਰੋਬਲਮ ਸੀ ਆਪੇ ਹੀ ਠੀਕ ਹੋ ਗਈ, ਉਹਨਾਂ ਨੇ ਕਹਿਣਾ ਜੀ ਮੈਂ ਸ਼ੂਗਰ ਖਾਣੀ ਛੱਡਤੀ ਸੀ ਤਾਂ ਕਰਕੇ ਆਪੇ ਹੀ ਠੀਕ ਹੋ ਗਈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਬਾਡੀ ਆ ਜਿਹੜੀ ਸਾਡੀ, ਇਹ ਬਾਡੀ ਇੰਨਾ ਤਕੜਾ, ਬਾਡੀ ਚ ਡਿਫੈਂਸ ਮਕੈਨਿਜ਼ਮ ਆ, ਬਾਡੀ ਵੀ ਆਪਣੇ ਆਪ ਨੂੰ ਠੀਕ ਕਰਦੀ ਆ। ਇਨਸਾਨ ਭਾਵੇਂ ਲੱਖ ਕੋਸ਼ਿਸ਼ ਕਰ ਲਏ ਵੀ ਮੈਂ ਆ ਬਿਮਾਰੀ ਦਾ ਇਲਾਜ ਨਹੀਂ ਨਾ ਹੋਣ ਦੇਣਾ, ਬਾਡੀ ਫਿਰ ਵੀ ਉਹਦੀ ਉਹਨੂੰ ਠੀਕ ਕਰ ਦਿੰਦੀ ਕੁਛ ਸਮੇਂ ਬਾਅਦ, ਕਿਉਂਕਿ ਸਾਡੇ ਅੰਦਰ ਜਿਹੜਾ ਨੈਚੁਰਲ ਸਿਸਟਮ ਆ ਉਹ ਮਤਲਬ ਉਹ ਇਸ ਤਰ੍ਹਾਂ ਦਾ ਹੀ ਆ ਜੀ। ਉਹ ਆਪਣੀ ਬੈਸਟ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰਦਾ, ਉਹਦਾ ਧੱਕੇ ਦੇ ਨਾਲ ਅਸੀਂ ਮਤਲਬ ਸਰੀਰ ਨਾਲ ਧੱਕਾ ਕਰੀ ਜਾਂਦੇ ਹਾਂ। ਅੱਛਾ ਦੂਜੇ ਪਾਸੇ ਵਿਗਿਆਨ ਨੇ ਇੰਨੀਆਂ ਖੋਜਾਂ ਕਰ ਲਈਆਂ ਜੀ, ਵਿਗਿਆਨਿਕ ਜਿਹੜੀ ਟੈਕਨੋਲੋਜੀ ਵੀ ਕਹਿ ਲਓ ਜਾਂ ਜਿਹੜੀ ਅਪਰੋਚ ਆ ਡਾਕਟਰਸ ਦੀ ਮੈਡੀਕਲ ਸਾਇੰਸ ਦੇ ਆਉਂਦੀ, ਖੋਜਾਂ ਕੀਤੀਆਂ, ਦਵਾਈਆਂ ਲੱਭੀਆਂ, ਉਹਦੇ ਇਫੈਕਟ ਦੇਖੇ, ਸਿਮਟਮ ਦੇਖੇ, ਸਿਮਟਮ ਦਾ ਇਲਾਜ ਕੀਤਾ ਕਿ ਉਹ ਸਿਮਟਮ ਪੈਦਾ ਕਿੱਥੋਂ ਹੁੰਦੇ ਨੇ, ਉਹ ਜੜ ਦਾ ਇਲਾਜ ਕੀਤਾ, ਇਸ ਕਰਕੇ ਉਹਨਾਂ ਦੀ ਆਪਣੀ ਸਿਗਨੀਫਿਕੈਂਸ ਆ। ਜੇ ਆਪਾਂ ਇਹ ਕਹਿ ਦਈਏ ਵੀ ਟੋਟਲੀ ਆਪਾਂ ਜੀ ਮਾਡਰਨ ਜਿਹੜੀ ਮੈਡੀਕਲ ਸਿਸਟਮ ਆ ਉਹਨੂੰ ਰੱਦ ਕਰਕੇ ਤੇ 5000 ਸਾਲ ਪਹਿਲਾਂ ਦੇ ਢੰਗ ਤਰੀਕੇ ਅਪਣਾ ਕੇ ਆਪਾਂ ਠੀਕ ਹੋ ਜਾਂਗੇ, ਆਈ ਨਹੀਂ ਹੋ ਸਕਦਾ। ਤੇ ਜੇ ਆਪਾਂ ਇਹ ਕਹੀਏ ਵੀ ਆਪਾਂ ਨਿਰਾਪੁਰਾ ਮਾਡਰਨ ਜਿਹੜੇ ਮਾਡਰਨ ਮੈਡੀਕਲ ਦੇ ਢੰਗ ਤਰੀਕੇ ਨੇ, ਇਹਦੇ ਚ ਇੱਕ ਹੋਰ ਸੱਚਾਈ ਵੀ ਵੇਖਣ ਵਾਲੀ ਹੈ, ਜਿੱਥੇ ਆਪਾਂ ਐਕਨੋਲਜ ਕਰਦੇ ਹਾਂ, ਐਕਸੈਪਟ ਕਰਦੇ ਹਾਂ ਕਿ ਠੀਕ ਨੇ, ਤੱਥਾਂ ਤੇ ਆਧਾਰਿਤ ਨੇ, ਨਾਲ ਦੀ ਨਾਲ ਸਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਇੱਕ ਮੈਡੀਕਲ ਮਾਫੀਆ ਬਣਿਆ ਹੋਇਆ, ਉਹ ਮੈਡੀਕਲ ਮਾਫੀਆ ਲੋਕਾਂ ਦੀ ਬ੍ਰੇਨ ਵਾਸ਼ਿੰਗ ਕਰਕੇ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਉਹ ਇੰਨਾ ਕੁ ਕੁਛ ਕਰਦਾ ਵੀ ਲੋਕਾਂ ਦੀ ਸਮਝ ਦਾ ਹਿੱਸਾ ਬਣਾ ਦਿੰਦਾ ਵੀ ਜਿਹੜੀ ਇਹ ਗੱਲ ਅਸੀਂ ਕਹਿਤੀ ਉਹ ਅੰਤਮ ਸੱਚ ਹੈ। ਇਸ ਕਰਕੇ ਦੋਨਾਂ ਦੇ ਜਿਹੜੇ ਪੱਖ ਨੇ ਦੋਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਮੈਂ ਵੇਖਿਆ ਬਹੁਤ ਵਾਰੀ ਨਾ ਸਾਡੇ ਲੋਕ ਕੀ ਕਰਦੇ ਨੇ, ਇਧਰੋਂ ਉਧਰੋਂ ਜੇ ਨੁਸਖਾ ਜਿਹੜਾ ਹੋ ਗਿਆ ਨਾ, ਜੀ ਹਲਦੀ ਨੇ ਆਹ ਠੀਕ ਕਰ ਦੇਣਾ ਸਾਨੂੰ, ਉਹ ਜਿਉਂ ਲੱਗਦੇ ਨੇ ਦੁੱਧ ਦੇ ਵਿੱਚ ਹਲਦੀ ਪਾ ਕੇ ਸਵੇਰੇ ਵੀ ਸ਼ਾਮ ਨੂੰ ਵੀ, ਹੈਨਾ, ਖੱਟੇ ਖੱਟੇ ਨਿਕਲ ਆਉਂਦੇ ਨੇ ਹਲਦੀ ਪੀ ਕੇ, ਹੈਨਾ, ਐਡੀ ਵੀ ਨੀ ਗੱਲ। ਹਲਦੀ ਦੇ ਵਿੱਚ ਕਰਕਿਊਮਨ ਉਹ ਐਂਟੀ ਕੈਂਸਰ ਹੁੰਦਾ, ਪਰ ਜਿੰਨੀ ਕੁ ਹਲਦੀ ਤੁਸੀਂ ਚਮਚਲਾ ਪੀਂਦੇ ਇਹਦੇ ਚ ਓਨਾ ਕੁ ਲੱਭਦਾ ਨੀ, ਓਨਾ ਕੁ ਨੀ ਮਿਲਦਾ, ਓਨਾ ਜ਼ਿਆਦਾ ਨੀ ਮਿਲਦਾ ਜਿਹਦੇ ਨਾਲ ਕੋਈ ਕਾਰਗਰ ਹੱਲ ਕਰ ਸਕੇ। ਇਸ ਕਰਕੇ ਦਵਾਈਆਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ, ਦਵਾਈਆਂ ਵੀ ਬਹੁਤ ਸਾਰੀਆਂ ਹਰਬ ਤੋਂ ਬਣਦੀਆਂ ਨੇ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਜਿਹੜੀ ਕੁਨੀਨ ਆ ਮਲੇਰੀਆ ਦੀ ਦਵਾਈ, ਉਹ ਵੀ ਕਿਸੇ ਦਰਖਤ ਤੋਂ ਹੀ ਬਣਦੀ ਆ, ਹੈਨਾ। ਮਤਲਬ ਹਰੇਕ ਚੀਜ਼ ਦੀ ਆਪਣੀ ਰੈਲੇਵੈਂਸ ਆ, ਹਰੇਕ ਸਿਸਟਮ ਦੀ ਆਪਣੀ ਇੰਪੋਰਟੈਂਸ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਦੂਸਰੇ ਜਿਹੜੇ ਠੀਕ ਆ, ਆਯੁਰਵੇਦ ਦੇ ਵਿੱਚ ਬਹੁਤ ਗੱਲਾਂ ਠੀਕ ਹੋ ਸਕਦੀਆਂ। ਸਾਰੇ ਰਲ ਕੇ ਕਈ ਵਾਰੀ ਹੋਮਿਓਪੈਥੀ ਨੂੰ ਪਿੱਟਣ ਲੱਗ ਜਾਂਦੇ ਨੇ, ਕਹਿਣਗੇ ਜੀ ਹੋਮਿਓਪੈਥੀ ਤਾਂ ਦਵਾਈ ਉਹ ਹੈ ਨਹੀਂ, ਉਹ ਤਾਂ ਮਿੱਠੀਆਂ ਗੋਲੀਆਂ, ਪਰ ਜਿਹਨੇ ਹੋਮਿਓਪੈਥੀ ਟਰਾਈ ਕਰਕੇ ਦੇਖੀ ਆ, ਰਿਜ਼ਲਟ ਕੱਢ ਕੇ ਦੇਖਿਆ, ਉਹਨੂੰ ਪੁੱਛ ਕੇ ਵੇਖੋ ਕਦੇ, ਹੈਨਾ, ਉਹ ਫਿਰ ਸਾਨੂੰ ਹੋਮਿਓਪੈਥੀ ਦੇ ਫਾਇਦੇ ਦੱਸਣ ਲੱਗ ਜੂਗਾ।
ਅੱਛਾ ਜਿਹਦਾ ਜਿਹਨੇ ਟਰਾਈ ਕੀਤਾ ਕੋ ਆਯੁਰਵੇਦ ਉਹ ਤੁਹਾਨੂੰ ਬਸ ਉਹ ਕਹੋ ਜੀ ਸਭ ਤੋਂ ਉੱਪਰ ਸਾਇੰਸ ਆਯੁਰਵੇਦ ਆ। ਪਰ ਪ੍ਰੋਬਲਮ ਇਹ ਆ ਇਹ ਤੁਹਾਨੂੰ ਆਪ ਸਮਝਣਾ ਪੈਂਦਾ। ਮੈਂ ਤਾਂ ਬੜੀ ਠੋਸ ਐਗਜ਼ਾਮਪਲ ਦਿੰਦਾ ਹੁੰਦਾ ਜੀ ਬਈ ਇੱਥੇ ਹੁਣ ਤੁਹਾਡਾ ਤੁਹਾਨੂੰ ਹਾਰਟ ਅਟੈਕ ਹੋਣ ਵਾਲਾ ਸਟ੍ਰੋਕ ਹੋਣ ਵਾਲਾ ਤੇ ਕਿਹਨੂੰ ਕਾਲ ਕਰੋਗੇ 911 ਕਾਲ ਕਰੋਗੇ ਹਸਪੀਟਲ ਚ ਕਿਹੜੇ ਹੋਮਿਓਪੈਥ ਕੋਲ ਲੈ ਕੇ ਜਾਊਗਾ ਕਿ ਆਯੁਰਵੇਦ ਵਾਲੇ ਕੋਲ ਲੈ ਕੇ ਜਾਊਗਾ ਸਿੱਧਾ ਸਿੱਧਾ ਉਹਨਾਂ ਨੇ ਹਸਪੀਟਲ ਚ ਲੈਣਾ ਜਿੱਥੇ ਮਾਡਰਨ ਟੈਕਨੀਕਸ ਨੇ ਮਾਡਰਨ ਇਲਾਜ ਦੇ ਢੰਗ ਤਰੀਕੇ ਨੇ ਜਿਹਨੂੰ ਤੁਸੀਂ ਐਲੋਪੈਥੀ ਕਹਿੰਦੇ ਉਹਦੇ ਨਾਲ ਇੱਕ ਵਾਰੀ ਜਾਨ ਬਚ ਜਾਂਦੀ ਹੈ ਇੱਕ ਵਾਰੀ ਤੁਹਾਡੀ ਜਾਨ ਬਚ ਗਈ ਮਗਰੋਂ ਤੁਸੀਂ ਫ੍ਰੀ ਹੋ ਕੋਈ ਨਹੀਂ। ਅੱਛਾ ਫਿਰ ਤੁਹਾਨੂੰ ਵਾਰਨਿੰਗਸ ਵੀ ਦਿੰਦੇ ਨੇ ਭਾਈ ਆਹ ਚੀਜ਼ਾਂ ਤੁਹਾਡੀਆਂ ਆਰਟਰੀਜ਼ ਬਲੌਕ ਹੋ ਰਹੀਆਂ ਇਹਨੂੰ ਠੀਕ ਕਰ ਲਓ ਉਹਦੇ ਲਈ ਤੁਹਾਡੇ ਟੈਸਟ ਕੀਤੇ ਜਾਂਦੇ ਨੇ ਬਕਾਇਦਾ। ਹਾਂ ਇੱਕ ਸੱਚਾਈ ਹੈ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ ਉਹ ਇਹ ਹੈ ਜੇ ਆਪਣਾ ਲਾਈਫ ਸਟਾਈਲ ਹੀ ਪਹਿਲਾਂ ਦਾ ਇਸ ਤਰ੍ਹਾਂ ਦਾ ਬਣਾਇਆ ਹੋਇਆ ਆਲਾ ਦੁਆਲਾ ਸਾਡਾ ਇਸ ਤਰ੍ਹਾਂ ਦਾ ਬਣਾਇਆ ਸਾਡਾ ਸਰੀਰ ਮਜ਼ਬੂਤ ਆ ਇਮਿਊਨਿਟੀ ਮਜ਼ਬੂਤ ਆ ਅਸੀਂ ਫਿਜ਼ੀਕਲੀ ਐਕਟਿਵ ਰਹਿੰਦੇ ਹਾਂ ਹੈ ਨਾ ਮਤਲਬ ਆਪਣੇ ਸਰੀਰ ਨੂੰ ਇਸ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕਰੀਏ ਖਾਣਾ ਪਾਣੀ ਸਾਡਾ ਸਾਫ਼ ਸੁਥਰਾ ਹੋਵੇ ਹੁਣ ਇਹਦੇ ਚ ਵੀ ਬਹੁਤ ਕੁਛ ਆ ਗਿਆ ਬਈ ਖਾਣਾ ਜਿਹੜਾ ਖਾਣਾ ਪਾਣੀ ਕਿਹੋ ਜਿਹਾ ਪੋਲਿਊਟਡ ਤਾਂ ਨਹੀਂ ਹੈਗਾ ਜੀ ਐਮ ਸੀਡਸ ਤਾਂ ਨਹੀਂ ਖਾ ਰਹੇ ਅਸੀਂ ਜਾਂ ਅਸੀਂ ਜਿਹੜਾ ਕੁਝ ਖਾ ਰਹੇ ਹਾਂ ਉਹਨਾਂ ਚੀਜ਼ਾਂ ਨਾਲ ਤਾਂ ਨਹੀਂ ਸਾਡੇ ਚ ਹਾਰਮੋਨਲ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਨਾ ਇਹ ਸਾਰਾ ਟੋਟਲ ਇਨ ਟੋਟੈਲਿਟੀ ਦੇਖਣਾ ਪੈਂਦਾ ਹੁੰਦਾ। ਹੁਣ ਨਵਜੋਤ ਸਿੱਧੂ ਜਦੋਂ ਗੱਲ ਕਰ ਰਹੇ ਉਹਨਾਂ ਦੀ ਗੱਲ ਦੇ ਵਿੱਚ ਉਹ ਇਹ ਨਿਕਲਦਾ ਵੀ ਇਹਦਾ ਬਈ ਉਹਨਾਂ ਨੇ ਦੱਸਿਆ ਹੀ ਨਹੀਂ ਕਿਤੇ ਵੀ ਸਾਡਾ ਇਲਾਜ ਆ ਜਿਹੜਾ ਪੂਰਾ ਹੋਇਆ ਆਹ ਹੋਇਆ ਉਹ ਹੋਇਆ ਜਾਂ ਕਿਤੇ ਦੱਸਿਆ ਵੀ ਹੋਊਗਾ ਤੇ ਉਹ ਗੱਲ ਆ ਜਿਹੜੀ ਉਹਨਾਂ ਨੇ ਦੱਸੀ ਆ ਨਾ ਉਹ ਗੱਲ ਉਹਨਾਂ ਨੇ ਇਸ ਲਹਿਜੇ ਚ ਕੀਤੀ ਹੋਊਗੀ ਵੀ ਉਹ ਗੱਲ ਦੱਬ ਗਈ ਦੂਜੀ ਗੱਲ ਆ ਜਿਹੜੀ ਉਹ ਮਤਲਬ ਭਾਰੂ ਹੋ ਕੇ ਬਾਹਰ ਆ ਗਈ ਉਹਨਾਂ ਦੇ ਗੱਲਬਾਤ ਕਰਨ ਦਾ ਸਿੱਟਾ ਇਹ ਆ ਨਿਕਲਿਆ ਬਈ ਨਿੰਮ ਦੇ ਪੱਤਿਆਂ ਨਾਲ ਤੇ ਫਲਾਣੇ ਢਿਮਕੇ ਦੇ ਨਾਲ ਤੇ ਇਹ ਕੈਂਸਰ ਤੋਂ ਮਤਲਬ ਇਹਨੂੰ ਬਿਲਕੁਲ ਪੂਰੀ ਨਿਜਾਤ ਮਿਲ ਗਈ। ਜਦੋਂ ਕਿ ਸੱਚਾਈ ਇਹ ਹੈ ਇੱਕ ਵਾਰੀ ਜਦੋਂ ਦੇਖੋ ਹੈ ਤਾਂ ਜੋ ਸੱਚਾਈ ਆ ਸੱਚਾਈ ਆ ਮੈਂ ਤਾਂ ਡਾਕਟਰ ਹੈ ਨਹੀਂ ਕੋਈ ਮੈਂ ਤਾਂ ਆਪ ਇਧਰੋਂ ਉਧਰੋਂ ਆਰਟੀਕਲ ਪੜ੍ਹ ਕੇ ਤੁਹਾਨੂੰ ਦੱਸ ਰਿਹਾ ਉਹ ਕਿਹਾ ਜਾਂਦਾ ਡਾਕਟਰ ਕਹਿੰਦੇ ਨੇ ਵੀ ਇੱਕ ਵਾਰੀ ਕੈਂਸਰ ਹੋ ਗਿਆ ਠੀਕ ਹੈ ਤੁਹਾਡੀ ਬਾਡੀ ਚੋਂ ਕੈਂਸਰ ਨਿਕਲ ਗਿਆ ਜਿਵੇਂ ਮਰਜ਼ੀ ਨਿਕਲਿਆ ਸਰਜਰੀ ਕਰਤੀ ਜਾਂ ਬਾਡੀ ਦਾ ਇਮਿਊਨ ਸਿਸਟਮ ਜਾਂ ਕੀਮੋਥੈਰੇਪੀ ਰਾਹੀਂ ਅੱਜ ਕੱਲ੍ਹ ਨਿਊਕਲੀਅਰ ਮੈਡੀਸਨ ਆਇਆ ਉਹਦੇ ਰਾਹੀਂ ਰੇਡੀਏਸ਼ਨ ਰਾਹੀਂ ਪਰ ਫੇਰ ਵੀ ਸੰਭਾਵਨਾ ਬਣੀ ਰਹਿੰਦੀ ਆ ਕੈਂਸਰ ਦੇ ਦੁਬਾਰਾ ਹੋਣ ਦੀ ਇਸ ਕਰਕੇ ਬੰਦੇ ਨੂੰ ਲਾਈਫ ਸਟਾਈਲ ਚੇਂਜਸ ਕਰਨੀਆਂ ਪੈਂਦੀਆਂ। ਜਦੋਂ ਆਪਾਂ ਆਪਣੀ ਬਾਡੀ ਬਾਰੇ ਪੜ੍ਹਦੇ ਹਾਂ ਨਾ ਬਾਡੀ ਦੇ ਵਿੱਚ ਵੀ ਜਿਵੇਂ ਤੁਸੀਂ ਫੇਸਬੁੱਕ ਆ ਦੇਖਦੇ ਹੋ ਐਲਗੋਰਿਥਮ ਕਹਿੰਦੇ ਆ ਨਾ ਵੀ ਜਿਹੜੀਆਂ ਤੁਸੀਂ ਚੀਜ਼ਾਂ ਦੇਖਦੇ ਹੋ ਆਰਟੀਕਲ ਉਹੋ ਜਿਹੇ ਆਰਟੀਕਲ ਸਾਡੇ ਸਾਹਮਣੇ ਆਈ ਜਾਂਦੇ। ਬਾਡੀ ਦਾ ਇੱਕ ਨੈਚੁਰਲ ਸਿਸਟਮ ਆ ਜਿਹੜੀ ਚੀਜ਼ ਤੁਸੀਂ ਖਾਈ ਪੀ ਜਾਂਦੇ ਹੋ ਜਿਹੜੀ ਚੀਜ਼ ਅਕਮੂਲੇਟ ਹੋਣ ਲੱਗ ਗਈ ਨਾ ਉਹਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ। ਹੁਣ ਬੰਦਾ ਕਹਿੰਦਾ ਜੀ ਮੈਂ ਤਾਂ ਜਿਹਦੀਆਂ ਹੁਣ ਆਰਟਰੀਜ਼ ਬੰਦ ਨੇ ਫੋਰ ਐਗਜ਼ਾਮਪਲ ਇਹ ਕਾਫੀ ਪ੍ਰੋਬਲਮ ਹੈਗੀ ਆ ਨਾ ਉਹ ਕਹਿੰਦਾ ਜੀ ਮੈਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਮੈਂ ਪਕੌੜੇ ਨਹੀਂ ਖਾਣੇ ਆਹ ਨਹੀਂ ਖਾਣੇ ਉਹ ਨਹੀਂ ਖਾਣੇ। ਅੱਛਾ ਉਹ ਜਿੰਨਾ ਸਟ੍ਰੈਸ ਲੈਂਦਾ ਸਟ੍ਰੈਸ ਨਾਲ ਆਰਟਰੀਜ਼ ਹਾਰਡ ਹੋ ਜਾਂਦੀਆਂ। ਮਤਲਬ ਤੁਹਾਨੂੰ ਲਾਈਫ ਸਟਾਈਲ ਚੇਂਜਸ ਦਾ ਮਤਲਬ ਐਕਸਰਸਾਈਜ਼ ਕਰੋ ਸਟ੍ਰੈਸ ਫਰੀ ਰਹੋ ਪਿਆਰ ਮੁਹੱਬਤ ਨਾਲ ਜਿਉਂ ਆਲੇ ਦੁਆਲੇ ਸਭ ਤੋਂ ਵੱਡੀ ਗੱਲ ਆ ਜਿਹਦੇ ਨਾਲ ਤੁਹਾਡਾ ਜਿਹੜਾ ਸਰੀਰ ਆ ਤੁਹਾਡਾ ਮਨ ਆ ਉਹ ਸਹਿਜ ਅਵਸਥਾ ਦੇ ਵਿੱਚ ਰਹੇ। ਪਰ ਜੇ ਹੁਣ ਕੋਈ ਇਨਫੈਕਸ਼ੀਅਸ ਡਿਜ਼ੀਜ਼ ਆ ਤੁਹਾਨੂੰ ਕੋਈ ਤੁਸੀਂ ਕਹੋ ਮੈਂ ਤਾਂ ਸਹਿਜ ਅਵਸਥਾ ਚ ਰਹਿ ਰਿਹਾ ਤੇ ਉਧਰੋਂ ਸੱਪ ਆ ਜਿਹੜਾ ਤੁਹਾਡੇ ਡੰਗ ਮਾਰ ਜੇ ਪੈਰ ਦੇ ਉੱਤੇ ਫਿਰ ਸਹਿਜ ਅਵਸਥਾ ਕੀ ਕਰੋ ਫਿਰ ਤਾਂ ਡਾਕਟਰੀ ਇਲਾਜ ਕਰਾਉਣਾ ਪੈਣਾ ਨਾ। ਮਤਲਬ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਨੂੰ ਡਾਕਟਰੀ ਇਲਾਜ ਕਰਾਉਣਾ ਪੈਂਦਾ ਮਸਟ ਆ ਡਿਊਟੀ ਆ ਆਪਣੀ ਇਸ ਸਰੀਰ ਨੂੰ ਠੀਕ ਰੱਖਣ ਦੇ ਲਈ ਤੇ ਬਹੁਤ ਮਤਲਬ ਆਮ ਕਰਕੇ ਸਾਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਆ ਬਿਮਾਰੀਆਂ ਸਾਨੂੰ ਨਾ ਲੱਗਣ ਖਾਣ ਪੀਣ ਵੀ ਸਾਡਾ ਇਹ ਜਿਹਾ ਹੋਵੇ ਸਾਡੇ ਸਰੀਰ ਦੀ ਐਗਜ਼ਰਸ਼ਨ ਆ ਜਿਹੜੀ ਜ਼ਿਆਦਾ ਹੋਵੇ। ਆਮ ਕਰਕੇ ਵੇਖਿਆ ਗਿਆ ਵੀ ਬਿਮਾਰੀਆਂ ਦੀ ਜੜ ਸਟ੍ਰੈਸ ਤੇ ਸਾਡਾ ਲਾਈਫ ਸਟਾਈਲ ਆ ਬੈਠੇ ਰਹਿਣਾ। ਡਾਕਟਰ ਦੇ ਵਿਗਿਆਨੀ ਦੱਸਦੇ ਨੇ ਵੀ ਸਾਡਾ ਜਿਹੜਾ ਹਾਰਟ ਵੀ ਆ ਨਾ ਇਹਨੂੰ ਠੀਕ ਰੱਖਣ ਲਈ ਅੱਧਾ ਘੰਟਾ ਹਾਰਟ ਆ ਜਿਹੜਾ ਨਾਰਮਲ ਰੇਟ ਤੋਂ ਕਾਫੀ ਉੱਤੇ ਜਾਣਾ ਚਾਹੀਦਾ ਹੈ ਭੱਜਣਾ ਦੌੜਨਾ ਕਹਿ ਲਓ ਜਾਂ ਉਹਦੀ ਅੱਜ ਕੱਲ੍ਹ ਟ੍ਰੈਡਮਿਲ ਤੇ ਕਾਰਡੀਓ ਐਕਸਰਸਾਈਜ਼ ਕਰਦੇ ਨੇ ਲੋਕ ਹਨਾ ਸਾਡੇ ਅੰਗ ਪੈਰ ਚੱਲਦੇ ਰਹਿਣੇ ਚਾਹੀਦੇ ਨੇ। ਕੈਂਸਰ ਵਰਗੀਆਂ ਬਿਮਾਰੀਆਂ ਤਾਂ ਇਹ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਜਿਨ੍ਹਾਂ ਦੀ ਅਜੇ ਪ੍ਰੋਪਰ ਕੌਜ਼ ਨਹੀਂ ਪਤਾ ਲੱਗਿਆ ਪ੍ਰੋਪਰ ਇਲਾਜ ਵੀ ਨਹੀਂ ਹੈਗਾ ਪਾਰਸ਼ਲ ਟ੍ਰੀਟਮੈਂਟ ਕਹਿ ਸਕਦੇ ਆਪਾਂ ਇਹਨਾਂ ਨੂੰ ਇਹ ਠੀਕ ਹੈ। ਇਸ ਤਰ੍ਹਾਂ ਦੇ ਵੀ ਲੋਕ ਮਿਲਣਗੇ ਤੁਹਾਨੂੰ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਕੈਂਸਰ ਹੋਇਆ ਹੋਇਆ ਉਹ ਬਿਲਕੁਲ ਠੀਕ ਹੋ ਗਏ ਕਿਹਾ ਮੈਂ ਜਾਣਦਾ ਜੀ ਇਹੋ ਜਿਹਾ ਮੈਂ ਘੱਟੋ ਘੱਟ ਦੋ ਬੰਦਿਆਂ ਨੂੰ ਜਾਣਦਾ ਜੀ ਇਹੋ ਜਿਹਾ ਪਰ ਇਹਦਾ ਮਤਲਬ ਇਹ ਨਹੀਂ ਨਿਕਲਦਾ ਵੀ ਤੁਸੀਂ ਉਹ ਟ੍ਰੀਟਮੈਂਟ ਹੀ ਨਾ ਕਰਾਓ ਇਹ ਤੁਹਾਡੇ ਤੇ ਆ ਜੀ ਤੁਹਾਡਾ ਸਰੀਰ ਆ ਹਨਾ ਡਾਕਟਰਾਂ ਨੇ ਤਾਂ ਇੱਕ ਵਾਰ ਦੱਸ ਦੇਣਾ ਹਿੰਟ ਦੇ ਦੇਣਾ ਪਰ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਡਾਕਟਰ ਸਾਰਾ ਕੁਛ ਹੀ ਮਤਲਬ ਡਾਕਟਰਾਂ ਨੂੰ ਵੀ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਜੀ ਉਹਦੇ ਮੁਤਾਬਕ ਤੇ ਪੜ੍ਹਾਈ ਕੌਣ ਕਰਾ ਰਿਹਾ ਤੇ ਰਿਸਰਚ ਆ ਜਿਹੜੀ ਕਿਹੜੀਆਂ ਦਵਾਈਆਂ ਤੇ ਕਿਹੋ ਜਿਹੀ ਰਿਸਰਚ ਹੋਈ ਹੋਈ ਆ ਤੇ ਕਿਵੇਂ ਮੈਡੀਕਲ ਮਾਫੀਆ ਫਾਰਮਾਸਿਟੀਕਲ ਮਾਫੀਆ ਕੀ ਕਰ ਰਿਹਾ, ਸਾਰੇ ਕਾਸੇ ਨੂੰ ਤੁਹਾਨੂੰ ਧਿਆਨ ਦੇ ਵਿਚ ਰੱਖ ਕੇ ਆਪਣੀ ਸਮਝ ਆ ਜਿਹੜੀ ਬਣਾਉਣੀ ਪੈਂਦੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਟੋਟਲੀ ਵੀ ਨਵਜੋਤ ਸਿੱਧੂ ਗਲਤ ਸੀ ਜਾਂ ਠੀਕ ਸੀ, ਨਾ ਆਪਾਂ ਇਹ ਕਹਿ ਸਕਦੇ ਵੀ ਡਾਕਟਰ ਗਲਤ ਆ ਜਾਂ ਠੀਕ ਹੈ, ਨਾ ਆਪਾਂ ਇਹ ਕਹਿ ਸਕਦੇ ਵੀ ਕੈਂਸਰ ਆ ਜਿਹੜਾ ਉਹਦੇ ਕੁਝ ਕਾਰਨ ਲੱਭੇ ਜਾਂਦੇ ਨੇ, ਕੁਝ ਇਨਵਾਇਰਮੈਂਟ ਦੇਖਿਆ ਜਾਂਦਾ ਵੀ ਇੱਥੇ ਕੈਂਸਰ ਪੈਦਾ, ਇਹਨਾਂ ਕਾਰਨਾਂ ਕਰਕੇ ਕੈਂਸਰ ਪੈਦਾ ਹੁੰਦਾ ਜਦੋਂ ਮਤਲਬ, ਤੇ ਇਹਨਾਂ ਕਾਰਨਾਂ ਕਰਕੇ ਬਾਡੀ ਹੈ ਜਿਹੜੀ ਆਪਣੇ ਬਾਡੀ ਹੈ ਜਿਹੜੀ ਜੇ ਹੈਲਦੀ ਹੈ ਉਹ ਬਾਹਰਲੀਆਂ ਬਿਮਾਰੀਆਂ ਜਿਹੜੀਆਂ ਬਾਹਰੋਂ ਆਉਂਦੀਆਂ ਸਰੀਰ ਦੇ ਵਿੱਚ ਪੈਦਾ ਹੁੰਦੀਆਂ, ਬਾਡੀ ਹੈ ਜਿਹੜੀ ਉਹਨਾਂ ਨੂੰ ਠੀਕ ਕਰਨ ਦੀ ਆਪਣੇ ਆਪ ਕੋਸ਼ਿਸ਼ ਕਰਦੀ, ਜਦੋਂ ਬਾਡੀ ਦੀ ਬਸ ਹੋ ਜਾਂਦੀ ਹੈ ਤੇ ਫਿਰ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਉਹ ਬੰਦੇ ਦੇ ਸਰੀਰ ਨੂੰ ਘੇਰਦੀ ਹੈ। ਕੈਂਸਰ ਵੀ ਇਹੋ ਜਿਹੀਆਂ ਬਿਮਾਰੀਆਂ ਚੋਂ, ਵੈਸੇ ਕੈਂਸਰ ਦੇ ਜੋ ਟਿਊਮਰ ਬਣਦਾ ਬਾਡੀ ਦੀ ਨਾ ਇੱਕ ਟੈਂਡੈਂਸੀ ਹੁੰਦੀ ਹੈ ਵੀ ਜਿਹੜੇ ਮਾੜੇ ਗੰਦੇ ਸੈਲਸੂਲ ਨੇ ਨਾ ਜਿਹੜੇ ਆਪਣੇ ਆਪ ਕੈਂਸਰ ਦਾ ਮਤਲਬ ਵੀ ਅਨਕੰਟਰੋਲਡ ਗਰੋਥ, ਵੀ ਜਿਹੜੇ ਅਨਕੰਟਰੋਲਡ ਹੋਣ ਲੱਗ ਗਏ ਉਹਨੂੰ ਇੱਕ ਸਾਈਡ ਤੇ ਟਿਊਮਰ ਆ ਜਿਹੜਾ ਇੱਕ ਸਾਈਡ ਤੇ, ਬਾਡੀ ਆ ਜਿਹੜੀ ਬਾਡੀ ਦਾ ਇਮਿਊਨ ਸਿਸਟਮ ਦਾ ਰਿਸਪਾਂਸ ਹੁੰਦਾ ਵੀ ਆਪਾਂ ਇਹਨਾਂ ਨੂੰ ਇਹ ਜਿਹੜੇ ਸੈੱਲ ਆਪਣੇ ਆਪ ਵੱਧ ਰਹੇ ਨੇ ਉੱਥੇ ਇਕੱਠੇ ਕਰ ਦਈਏ ਟਿਊਮਰ ਦਾ ਬਣਨਾ, ਹਨਾ, ਬਾਡੀ ਬਹੁਤ ਠੀਕ ਕਰਨ ਦੀ ਆਪਣੇ ਆਪ ਨੂੰ ਕੋਸ਼ਿਸ਼ ਕਰਦੀ ਆ। ਹਰੇਕ ਜਾਨਵਰ ਦੀ ਬਾਡੀ ਬੰਦੇ ਦੇ ਆਪਾਂ ਆਪਣੀ ਸਮਝ ਤੋਂ ਬਾਹਰ ਆ, ਇਹ ਨੈਚੁਰਲ ਸਿਸਟਮ ਕਿਵੇਂ ਬਣਦਾ, ਕਿਵੇਂ ਕੀ ਹੁੰਦਾ, ਕੀ ਚੱਲਦਾ ਸਾਡੀ ਬਾਡੀ ਦੇ ਵਿੱਚ, ਹਨਾ, ਕਿਸੇ ਦੀ ਬਾਡੀ ਕਿਸੇ ਤਰ੍ਹਾਂ ਦੀ, ਕਿਸੇ ਦੀ ਕਿਸੇ ਤਰ੍ਹਾਂ ਦੀ ਹੈ। ਪਰ ਕੁਝ ਜਨਰਲ ਚੀਜ਼ਾਂ ਮਤਲਬ ਸਿਮਟਮਸ ਡਾਕਟਰ ਦੱਸਦੇ ਨੇ ਵੀ ਇਹ ਸਿਮਟਮ ਹੋਵੇ ਆਹ ਬਿਮਾਰੀ ਲੱਗ ਸਕਦੀ ਹੈ, ਇਹ ਬਿਮਾਰੀ ਦੇ ਕਾਰਨ ਆਹ ਨੇ, ਇਹਦਾ ਉਪਾਅ ਤੇ ਇਲਾਜ ਇਹਦਾ ਆਹ ਹੈ। ਚੰਗੀ ਗੱਲ ਆ ਜੇ ਆਪਾਂ ਸਾਨੂੰ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਪੜ੍ਹਾਉਂਦੇ ਨੇ, ਹੋਰ ਜ਼ੋਰ ਨਾਲ ਪੜ੍ਹਾਉਣੀ ਚਾਹੀਦੀ ਵੀ ਮਾਡਰਨ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਆ ਰਹੀਆਂ ਇਹਨਾਂ ਦੇ ਕੀ ਕਾਰਨ ਨੇ। ਫਾਰ ਐਗਜ਼ਾਮਪਲ ਮੈਂਟਲ ਹੈਲਥ ਇਸ਼ੂਜ਼ ਅੱਜ ਕੱਲ੍ਹ ਬਹੁਤ ਨੇ, ਜਿਵੇਂ ਕੈਂਸਰ ਮਹਾਮਾਰੀ ਹੈ, ਲਾ ਇਲਾਜ ਬਿਮਾਰੀ ਹੋ ਗਈ ਹੈ। ਮੈਂਟਲ ਹੈਲਥ ਚਲੋ ਲਾ ਇਲਾਜ ਤਾਂ ਨਹੀਂ, ਕਾਫੀ ਹੱਦ ਤੱਕ ਕੰਟਰੋਲ ਕੀਤੇ ਜਾ ਸਕਦੇ, ਪਰ ਇੰਨੇ ਮੈਂਟਲ ਹੈਲਥ ਇਸ਼ੂਜ਼ ਨੇ ਬੱਚਿਆਂ ਨੂੰ ਵੀ ਦੂਜਿਆਂ ਨੂੰ ਵੀ, ਇਹ ਸਾਡੇ ਲਾਈਫ ਸਟਾਈਲ ਦੀ ਪ੍ਰੋਬਲਮ ਆ। ਜਿੰਨਾ ਬੱਚਾ ਛੋਟੇ ਹੁੰਦਿਆਂ ਜ਼ਿਆਦਾ ਪ੍ਰੋਬਲਮ ਦੇ ਵਿੱਚ ਪੈ ਕੇ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਦਿਮਾਗ ਉਧਰ ਲੱਗਣ ਲੱਗ ਜਾਂਦਾ, ਆਕੂਪਾਈਡ ਰਹਿੰਦਾ, ਤੇ ਜਿੰਨੀਆਂ ਆਪਾਂ ਬੱਚਿਆਂ ਨੂੰ ਜ਼ਿਆਦਾ ਸਹੂਲਤਾਂ ਲੈ ਕੇ ਦੇ ਦਿੰਦੇ ਹਾਂ ਬੱਚੇ ਕੁਛ ਵੀ ਨਹੀਂ ਕਰਦੇ, ਵੱਡੇ ਹੋ ਕੇ ਉਹ ਮਾੜੀ ਜਿਹੀ ਪ੍ਰੋਬਲਮ ਦੇਖ ਕੇ ਘਬਰਾ ਜਾਂਦੇ ਤੇ ਮੈਂਟਲ ਹੈਲਥ ਇਸ਼ੂਜ਼ ਉਹਨਾਂ ਨੂੰ ਜ਼ਿਆਦਾ ਆਉਂਦੇ ਆ। ਸਟ੍ਰੈਸ ਨੂੰ ਦੁਨੀਆਂ ਨੇ ਘੇਰਿਆ ਹੋਇਆ, ਆਰਥਿਕਤਾ ਇੱਕ ਵੱਡੀ ਪ੍ਰੋਬਲਮ ਆ। ਹੁਣ ਆਪਾਂ ਪਰਸੋਂ ਜਿੱਥੇ ਗੱਲ ਕਰਦੇ ਸੀ ਵੀ 50% ਕੈਨੇਡੀਅਨਸ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ, ਹੁਣ ਇਹ ਜਿਹੜਾ ਫਿਕਰ ਆ, ਚਿੰਤਾ ਹੈ ਵੀ ਕੱਲ ਨੂੰ ਪਤਾ ਨਹੀਂ ਸਾਡਾ ਘਰ ਵਿਕ ਜੂਗਾ, ਸਾਡਾ ਰੋਟੀ ਪਾਣੀ ਚੱਲੂ ਜਾਂ ਨਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਉਹ ਸਟ੍ਰੈਸ ਅੱਗੇ ਫੈਮਿਲੀ ਦੇ ਵਿੱਚ ਅਸਰ ਅੰਦਾਜ਼ ਹੁੰਦਾ, ਅੱਗੇ ਬੱਚਿਆਂ ਤੇ ਉਹਦਾ ਅਸਰ ਪੈਂਦਾ। ਜਦੋਂ ਤੁਸੀਂ ਸਟ੍ਰੈਸ ਲੈਂਦੇ ਹੋ ਤੁਹਾਡੀ ਬਾਡੀ ਹੈ ਜਿਹੜੀ ਉਹ ਲਗਾਤਾਰ ਅੰਦਰੋਂ ਸਟ੍ਰੈਸ ਹਾਰਮੋਨਸ ਰਿਲੀਜ਼ ਕਰਦੀ ਹੈ, ਉਹ ਸਟ੍ਰੈਸ ਹਾਰਮੋਨਸ ਅੱਗੇ ਜਾ ਕੇ ਕਿਤੇ ਹੋਰ ਥਾਂ ਤੇ ਹੋਰ ਤਰ੍ਹਾਂ ਉਹ ਫਾਇਰ ਕਰਦੇ ਨੇ। ਮਤਲਬ ਬੜਾ ਕੰਪਲੀਕੇਟਡ ਸਿਸਟਮ ਹੈ ਜੀ ਬਾਡੀ ਦਾ, ਇੰਨਾ ਕੁ ਕੰਪਲੀਕੇਟਡ ਸਿਸਟਮ ਆ। ਮੈਂ ਤੁਸੀਂ ਡਾਕਟਰ ਕੋਲ ਜਾਂ ਕਿਸੇ ਸਪੈਸ਼ਲਿਸਟ ਕੋਲ ਜਾ ਕੇ, ਜਦੋਂ ਡਾਕਟਰ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ, ਤੁਸੀਂ ਬੈਠੋਗੇ ਤੁਸੀਂ ਹੈਰਾਨ ਹੋ ਜਾਓਗੇ, ਥੋੜਾ ਜਿਹਾ ਪੜ੍ਹੋਗੇ ਤੁਸੀਂ ਹੈਰਾਨ ਹੋ ਜਾਓਗੇ ਵੀ ਬਿਮਾਰੀ ਜਿਹੜੀ ਸਾਨੂੰ ਹੋਰ ਆ ਉਹ ਕਿਸੇ ਹੋਰ ਫਾਰਮ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ। ਫਾਰ ਐਗਜ਼ਾਮਪਲ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਆ, ਬਹੁਤ ਮਾਡਰਨ ਜਿਹੜੀ ਲਾਈਫ ਸਟਾਈਲ ਆ ਇਹਦਾ ਇੱਕ ਸਿਮਟਮ ਆ ਬਲੱਡ ਪ੍ਰੈਸ਼ਰ। ਹੁਣ ਬਲੱਡ ਪ੍ਰੈਸ਼ਰ ਦੇ ਵਿੱਚ ਸਾਡੇ ਲੋਕ ਨਾ ਨਮਕ ਬੰਦ ਕਰ ਦਿੰਦੇ, ਕਰਨਾ ਚਾਹੀਦਾ, ਡਾਕਟਰ ਕਹਿੰਦੇ ਦਵਾਈ ਖਾਓ ਨਮਕ ਘਟਾ ਦਿਓ, ਉਹ ਅੰਦਰੋਂ ਕੀ ਹੁੰਦਾ ਪਾਣੀ ਦੀ ਰਿਟੈਨਸ਼ਨ, ਤੁਹਾਡੇ ਜਿਹੜਾ ਆਲਰੇਡੀ ਸਾਲਟ ਆ ਨਾ ਉਹਨੂੰ ਬਾਡੀ ਰਿਟੇਨ ਕਰਨ ਲੱਗ ਜਾਂਦੀ ਆ, ਉਹਦੇ ਕਰਕੇ ਪਾਣੀ ਆ ਜਿਹੜਾ ਉਹ ਵੀ ਵੱਧ ਅੰਦਰ ਰਿਟੇਨ ਹੋਣ ਲੱਗ ਜਾਂਦਾ। ਹੁਣ ਪਾਣੀ ਜਦੋਂ ਵੱਧ ਅੰਦਰ ਜਾਂਦਾ ਤੇ ਸਾਡੀਆਂ ਜਿਹੜੀਆਂ ਆਰਟਰੀਜ਼ ਨੇ ਉਹ ਨਾ ਉਹਨਾਂ 'ਚ ਫਲੈਕਸੀਬਿਲਟੀ ਘੱਟ ਜਾਂਦੀ ਹੈ, ਇੱਕ ਸਟ੍ਰੈਸ ਨਾਲ ਵੈਸੇ ਹਾਰਡ ਹੋਣ ਲੱਗ ਜਾਂਦੀ ਹੈ। ਉਹ ਰਿਜ਼ਲਟ ਕੀ ਨਿਕਲਦਾ, ਰਿਜ਼ਲਟ ਇਹ ਨਿਕਲਦਾ, ਮੈਂ ਨਾ ਇੱਕ ਦੋ ਵਾਰੀ ਡਾਕਟਰ ਬਲਜਿੰਦਰ ਸਿੱਖ ਨੂੰ ਇੱਥੇ ਲੈ ਕੇ ਆਇਆ ਸੀਗਾ, ਉਹ ਬਲੱਡ ਪ੍ਰੈਸ਼ਰ ਬਾਰੇ ਬਹੁਤ ਸੋਹਣਾ ਬੋਲਦੇ ਨੇ। ਅੱਛਾ, ਦੂਜੇ ਪਾਸੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਇੱਕ ਹੋਰ ਹੁੰਦੀ ਹੈ ਵੀ ਤੁਹਾਡੀਆਂ ਕਿਡਨੀਜ਼ ਨਾ ਪੋਟਾਸ਼ੀਅਮ ਨੂੰ ਬਾਹਰ ਕੱਢਣ ਲੱਗ ਜਾਂਦੀਆਂ, ਇਮਬੈਲੈਂਸ ਬਾਡੀ 'ਚ ਹੋ ਜਾਂਦਾ ਪੋਟਾਸ਼ੀਅਮ ਦਾ ਤੇ ਸੋਡੀਅਮ ਦਾ। ਅੱਛਾ, ਇਹ ਸਾਰੇ ਕਸ ਦਾ ਸਿੱਟਾ ਇਹ ਨਿਕਲਦਾ, ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ। ਆਪਾਂ ਦਵਾਈ ਲੈਂਦੇ ਹਾਂ, ਉਹ ਦਵਾਈ ਅੱਗੇ ਤੁਹਾਡੇ ਲਿਵਰ ਤੇ ਇਫੈਕਟ ਕਰਦੀ ਹੈ, ਅੱਗੇ ਫਿਰ ਤੁਹਾਨੂੰ ਸ਼ੂਗਰ ਵੀ ਹੋਣ ਲੱਗ ਜਾਂਦਾ। ਯਾਨੀ ਬਾਡੀ ਦਾ ਨਾ ਇੱਕ ਪੂਰੇ ਦਾ ਪੂਰਾ ਇੱਕ ਸਿਸਟਮ ਆ ਜੀ, ਨੈਚੁਰਲ ਸਿਸਟਮ, ਇਹਨੂੰ ਇਹਦਾ ਨੈਚੁਰਲ ਰਿਦਮ ਆ ਜਿਹੜਾ ਕੁਦਰਤ ਜਿਹੜੀ ਅੰਦਰ ਬੈਠੀ ਆ ਸਾਡੇ, ਜੇ ਤਾਂ ਉਹ ਇੱਕ ਸੁਰਤਾ ਉਹਦੇ ਵਿੱਚ, ਜਿਵੇਂ ਸੰਗੀਤ ਚੱਲਦਾ ਹੁੰਦਾ ਨਾ, ਇੱਕ ਤਬਲਾ ਵਜਾ ਰਿਹਾ, ਇੱਕ ਹਾਰਮੋਨੀਅਮ ਵਜਾ ਰਿਹਾ, ਇੱਕ ਪਿਆਨੋ ਵਜਾ ਰਿਹਾ, ਇੱਕ ਗਿਟਾਰ, ਜਿਹਦਾ ਇੱਕ ਸੁਰ ਚ ਨੇ, ਜਿਹਨੂੰ ਰੈਜ਼ੋਨੈਂਸ ਕਹਿੰਦੇ ਆ, ਹਨਾ, ਬੋਲਣ ਵਾਲਾ ਗਾਉਣ ਵਾਲਾ ਵੀ ਇੱਕ ਸੁਰ ਚ ਆ, ਫਿਰ ਤਾਂ ਗਾਣਾ ਸੋਹਣਾ ਲੱਗਦਾ। ਜੇ ਢੋਲਕੀ ਹੱਥ ਕੁੱਟੀ ਜਾਵੇ, ਹਾਰਮੋਨੀਅਮ ਵਾਲਾ ਅੱਡ ਪਾ 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 ਕਰੀ ਜਾਵੇ, ਫਿਰ ਉਹ ਵਿਗੜ ਜਾਂਦਾ ਨਾ ਕੰਮ, ਇਹਦੇ ਹੀ ਬਾਡੀ ਦਾ ਕੰਮ ਆ। ਬਾਡੀ ਇੱਕ ਨਾ ਨੈਚੁਰਲ ਰਿਦਮ ਦੇ ਵਿੱਚ ਆ, ਹਰੇਕ ਅੰਗ ਦੀ ਰੈਜ਼ੋਨੈਂਸ ਆ ਦੂਜੇ ਨਾਲ, ਹਨਾ। ਜੇ ਤੁਹਾਡੇ ਆਲੇ ਦੁਆਲੇ ਨਾਲ ਤੁਹਾਡੇ ਰਿਲੇਸ਼ਨ ਦਾ ਕੋਰਿਲੇਸ਼ਨ ਆ। ਜਦੋਂ ਇਹ ਸਾਰਾ ਕੁਝ ਵਿਗੜਦਾ ਨਾ, ਫਿਰ ਸਾਡੀ ਬਾਡੀ ਆ ਨਾ ਜਿਹੜੀ ਅੱਖਾਂ ਚੋਂ ਹੰਝੂ ਨਿਕਲਣ ਦਾ ਹੋਰ ਗੱਲ ਹੁੰਦੀ, ਸਾਡੀ ਬਾਡੀ ਅੰਦਰੋਂ ਰੋਂਦੀ ਆ, ਉਹਦਾ ਰੋਣਾ ਆਪਾਂ ਸੁਣਦੇ ਨੀ, ਆਪਾਂ ਦਵਾਈ ਦੇ ਕੇ ਉਹਨਾਂ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਸਾਡਾ ਸਿਰ ਦੁੱਖ ਦਾ ਵੀ ਕਿਸ ਚੀਜ਼ ਦਾ ਸਿਮਟਮ ਆ, ਆਪਾਂ ਠਾ ਦੇਣ ਟਾਈਲਰੋਨ ਲੈ ਲਈ ਜਾਂ ਬਰੂਫੇਨ ਲੈ ਲਈ, ਉਹ ਚੀਜ਼ਾਂ ਇਨ ਦਾ ਲੌਂਗ ਰਨ ਤੁਹਾਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਹੈਨਾ। ਇਸ ਕਰਕੇ ਸੁਣੋ ਸਾਰਿਆਂ ਦੀ ਜੀ, ਪਰ ਆਪਣੀ ਬਾਡੀ ਦਾ ਧਿਆਨ ਨਾ ਆਪ ਹੀ ਦਿਓ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਸਭ ਤੋਂ ਵੱਡਾ ਗੁਰਦੁਆਰਾ ਦੇ ਸਭ ਤੋਂ ਵੱਡਾ ਮੰਦਰ ਨਾ ਤੁਹਾਡੀ ਬਾਡੀ ਹੈ, ਆਪਣੀ ਬਾਡੀ ਦੀ ਆਪਣੇ ਸਰੀਰ ਦੀ ਤੇ ਆਪਣੀ ਮਨ ਦੀ ਨਾ ਪੂਜਾ ਕਰਿਆ ਕਰੋ। ਬਾਕੀ ਪਾਠ ਸੁਣੋ ਜਾਂ ਨਾ ਸੁਣੋ ਤੁਹਾਡੀ ਮਰਜ਼ੀ ਆ, ਮੰਦਰ ਚ ਜਾ ਕੇ ਭਾਵੇਂ ਟੱਲ ਵਜਾਓ ਭਾਵੇਂ ਗੁਰਦੁਆਰੇ ਚ ਵਾਹਿਗੁਰੂ ਵਾਹਿਗੁਰੂ, ਤੁਹਾਡੀ ਮਰਜ਼ੀ ਆ। ਤੁਹਾਨੂੰ ਖੁਸ਼ੀ ਮਿਲਦੀ ਹੈ ਕਰੋ ਸਾਰਾ ਕੁਛ, ਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਕਿਸੇ ਵੀ ਚੀਜ਼ ਦੇ ਵਿੱਚ ਉਹ ਪੋਜ਼ਿਟਿਵ ਹੋਵੇ, ਹੈਨਾ। ਜੇ ਤੁਹਾਨੂੰ ਸਿਗਰਟ ਪੀ ਕੇ ਖੁਸ਼ੀ ਮਿਲਦੀ ਹੈ ਤਾਂ ਉਹ ਨਾ ਕਰੋ, ਕਿਉਂਕਿ ਉਹ ਨੈਗੇਟਿਵ ਗੱਲ ਆ, ਹੈਨਾ। ਜੇ ਤੁਹਾਨੂੰ ਕਿਸੇ ਕੋਲੇ ਬੈਠ ਕੇ ਗੱਲਾਂ ਸੁਣ ਕੇ ਖੁਸ਼ੀ ਮਿਲਦੀ ਹੈ, ਕਰ ਲਓ ਗੱਲਾਂ ਉਹਦੇ ਨਾਲ ਚਾਰ। ਮਤਲਬ ਆਪਣੀ ਬਾਡੀ ਨੂੰ ਠੀਕ ਰੱਖਣ ਦੇ ਲਈ ਨਾ ਜਿਹੜੀ ਅੰਦਰੋਂ ਤੁਹਾਡੇ ਆਵਾਜ਼ ਆਉਂਦੀ ਹੈ ਉਹਨੂੰ ਸੁਣੋ, ਟੋਟਲੀ ਰਿਜੈਕਟ ਨਾ ਕਰੋ। ਮੈਂ ਦੇਖਿਆ ਫੇਸਬੁੱਕ ਤੇ ਦੋ ਧੜੇ ਬਣੇ ਹੋਏ ਨੇ, ਇੱਕ ਸਿੱਧੂ ਨੂੰ ਨਿੰਦਣ ਲੱਗੇ ਹੋਏ ਨੇ, ਦੂਜੇ ਡਾਕਟਰ ਨੂੰ ਨਿੰਦਣ। ਦੋਨੇ ਆਪਦੇ ਥਾਂ ਠੀਕ ਨੇ, ਆਪੋ ਆਪਣੇ ਥਾਂ ਗਲਤ ਨੇ। ਤੁਸੀਂ ਆਪਣੇ ਸਰੀਰ ਦੀ ਆਵਾਜ਼ ਸੁਣੋ ਜੀ, ਜਦੋਂ ਪ੍ਰੋਬਲਮ ਆਉਂਦੀ ਹੈ ਡਾਕਟਰ ਦੀ ਵੀ ਸੁਣੋ, ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੇ ਪੈਥੀਦਾਰ ਨੇ ਉਹਨਾਂ ਕੋਲ ਜਾ ਕੇ ਆਓ। ਪਰ ਇੰਨਾ ਹੈਗਾ ਵੀ ਟੈਨਸ਼ਨ ਘੱਟ ਲਿਆ ਕਰੋ, ਕੰਮ ਨਾ ਬਾਹਲਾ ਨਾ ਕਰਨਾ। ਤੁਸੀਂ ਕਹੋਗੇ ਕੰਮ ਕਰਨ ਦੀ ਠੀਕ ਹੈ, ਸਿਸਟਮ ਦੀ ਪ੍ਰੋਬਲਮ ਆ, ਸਰਕਾਰਾਂ ਨਾਲ ਲੜਿਆ ਕਰੋ ਵੀ ਸਾਨੂੰ ਕਿਉਂ 12 ਘੰਟੇ ਕੰਮ ਕਰਨਾ ਪੈਂਦਾ, ਲੜਨਾ ਚਾਹੀਦਾ। ਤੁਸੀਂ ਕਹਿੰਦੇ ਧਰਨੇ ਵਜਾਰੇ ਨਹੀਂ ਕਰਨੇ ਚਾਹੀਦੇ, ਮੈਂ ਕਹਿੰਦਾ ਠੋਕ ਵਜਾ ਕੇ ਧਰਨੇ ਵਜਾਰੇ ਕਰਨੇ ਚਾਹੀਦੇ ਆ। ਬੰਦਾ ਇੱਥੇ ਜ਼ਿੰਦਗੀ ਜਿਉਣ ਆਇਆ, ਬਿਮਾਰ ਹੋ ਕੇ ਜ਼ਿੰਦਗੀ ਜਿਉਣ ਨਹੀਂ ਆਇਆ। ਜਿੰਨਾ ਤੁਸੀਂ ਕੰਮ ਦਾ ਬੋਝ ਜ਼ਿਆਦਾ ਚੱਕਦੇ ਹੋ ਉਨਾ ਖੁਸ਼ ਘੱਟ ਰਹਿੰਦੇ ਹੋ, ਤੇ ਉਹਦੇ ਨਾਲ ਤੁਹਾਨੂੰ ਬਿਮਾਰੀਆਂ ਲੱਗਦਾ। ਬੇਸਿਕ ਪ੍ਰੋਬਲਮ ਇਹ ਹੈਗੀ ਹੈ, ਜਿੰਨਾ ਆਰਥਿਕਤਾ ਦੀ ਵੱਡੀ ਪ੍ਰੋਬਲਮ ਆਪਾਂ ਨੂੰ ਆਉਂਦੀ ਹੈ ਨਾ, ਇਹ ਸਾਡੀ ਸਿਹਤ ਤੇ ਅਸਰ ਕਰਦੀ ਆ। ਜਿੰਨਾ ਤੁਸੀਂ ਕੰਮ ਕਰਦੇ ਹੋ, ਜੇ ਤੁਹਾਨੂੰ ਕੰਮ ਦਾ ਮੁੱਲ ਨਹੀਂ ਮਿਲਦਾ, ਆਪਾਂ ਸੜਦੇ ਹਾਂ ਕੁੜਦੇ ਹਾਂ। ਇਸ ਕਰਕੇ ਸਰਕਾਰਾਂ ਅਸੀਂ ਤਾਂ ਚੁਣਦੇ ਹਾਂ ਵੀ ਸਰਕਾਰਾਂ ਆਮ ਬੰਦੇ ਦੇ ਹੱਕਾਂ ਦੀ ਤੇ ਹਿੱਤਾਂ ਦੀ ਰਾਖੀ ਕਰਨ। ਇਹਦਾ ਬਿਮਾਰੀ ਨਾਲ ਸਿੱਧਾ ਸੰਬੰਧ ਨਹੀਂ, ਪਰ ਅਲਟੀਮੇਟਲੀ ਇਹਦਾ ਸਾਰੀਆਂ ਹੀ ਬਿਮਾਰੀ ਨਾਲ ਸੰਬੰਧ ਆ। ਜੇ ਇੱਕ ਬਿਮਾਰੀ ਮੌਕੇ ਦੇ ਉੱਤੇ ਟ੍ਰੀਟਮੈਂਟ ਖੋ ਕੇ ਕਿਉਰ ਹੋ ਗਈ ਨਾ, ਉਹ ਵੱਡੀ ਬਿਮਾਰੀ ਆ ਜਿਹੜੀ ਨਹੀਂ ਬਣਦੀ। ਜੇ ਕੋਈ ਬਿਮਾਰੀ ਛੋਟੀ ਹੈਗੀ ਆ, ਉਹਦਾ ਪ੍ਰੋਪਰ ਟ੍ਰੀਟਮੈਂਟ ਨਹੀਂ ਹੋਇਆ, ਉਹ ਕਿਸੇ ਹੋਰ ਹੀ ਫਾਰਮ ਦੇ ਵਿੱਚ ਵੱਡੀ ਬਿਮਾਰੀ ਸਾਡੇ ਸਾਹਮਣੇ ਬਣ ਕੇ ਆ ਜਾਂਦੀ। ਇਸ ਕਰਕੇ ਸਾਡੇ ਸਮਾਜ ਨਾਲ, ਆਲੇ ਦੁਆਲੇ ਨਾਲ ਸਾਡਾ ਰਿਲੇਸ਼ਨਸ਼ਿਪ ਕੀ ਆ, ਸਾਡਾ ਮਨ ਦਾ ਤੇ ਸਰੀਰ ਦਾ ਰਿਲੇਸ਼ਨਸ਼ਿਪ ਕੀ ਆ, ਅਸੀਂ ਕੀ ਖਾਂਦੇ ਪੀਂਦੇ ਆ, ਕੀ ਸੁਣਦੇ ਆ, ਕਿਹੋ ਜੀ ਸਾਡੀ ਸੰਗਤ ਆ, ਇਹ ਸਾਰੀਆਂ ਚੀਜ਼ਾਂ ਹੀ ਜੀ ਸਾਨੂੰ ਠੀਕ ਰੱਖਣ ਦੇ ਵਿੱਚ ਹੈਲਪ ਕਰਦੀਆਂ ਨੇ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਵੈਸੇ ਸਾਡੇ ਸਪਾਂਸਰ ਵੀ ਕਾਫੀ ਨੇ ਅਜੇ ਤੇ। ਹਾਂਜੀ ਵੀਰ ਜੀ, ਅੱਧਾ ਕੁ ਮਿੰਟ ਆ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਅੱਛਾ ਜੀ, ਬਸ ਅੱਧੇ ਮਿੰਟ ਹੀ ਸਾਰ ਲੈਂਦੇ ਆ। ਤੇ ਗੱਲ ਇਹ ਆ ਵੀ ਜਦੋਂ ਕਈ ਵਾਰੀ ਇੱਦਾਂ ਪਿੰਡਾਂ 'ਚ ਹੁੰਦਾ ਹੈ ਨਾ ਵੀ ਮੱਝ ਕੋਈ ਬਿਮਾਰ ਹੋ ਜਾਵੇ ਤਾਂ ਉਹਨੂੰ ਟੀਕਾ ਵੀ ਲਵਾ ਲੈਂਦੇ, ਇਹਦੇ ਨਾਲ ਦੀਵਾ ਵੀ ਜਗਾ ਆਉਂਦੇ ਹੁੰਦੇ ਸੀ।
ਹਾਂਜੀ,
ਹੁਣ ਇਹ ਨੀ ਪਤਾ ਦੀਵੇ ਨੇ ਸੂਟ ਕੀਤਾ ਟੀਕੇ ਨੇ ਕੀਤਾ, ਏਦਾਂ ਹੀ ਆ। ਜਿਹੜੀ ਦਵਾਈ ਲੱਗੀ ਆ ਉਹ ਬੜਾ ਲੰਮਾ ਸਮਾਂ ਰਹਿੰਦੀ, ਉਹ ਅਸਰ ਕਈ ਵਾਰੀ ਮਹੀਨਾ ਦੋ ਮਹੀਨੇ ਬਾਅਦ ਕਰਦੀ ਆ। ਬੰਦੇ ਨੂੰ ਚਾਹੀਦਾ ਇੰਨਾ ਕੀ ਆ ਵੀ ਜੇ ਦਵਾਈ ਤੇ ਮੈਡੀਸਨ ਤੇ ਨਹੀਂ ਗਾ, ਤੁਸੀਂ ਪਹਿਲਾਂ ਹਲਦੀਆਂ ਹੁਲਦੀਆਂ ਪੀ ਕੇ ਦੇਖ ਲਓ ਪਹਿਲਾਂ, ਜੇ ਉਹਨਾਂ ਠੀਕ ਹੁੰਦਾ ਤਾਂ ਫਿਰ ਦਵਾਈ ਵੱਲ ਜਾਓ, ਹੈ ਕਿ ਨਹੀਂ?
ਜਿਹੜੀ ਬਿਮਾਰੀ ਸਖ਼ਤ ਹੁੰਦੀ ਆ ਨਾ, ਉਹ ਜਿਹੜੀ ਬਿਮਾਰੀ ਆ ਕਈ ਵਾਰੀ ਉਹਦਾ ਪ੍ਰੋਪਰ ਟ੍ਰੀਟਮੈਂਟ ਨਾ ਕੀਤਾ ਹੋਇਆ ਉਹ ਸਟੇਜ ਨਿਕਲ ਜਾਂਦੀ, ਫਿਰ ਇਰਰਿਵਰਸੀਬਲ ਬਣ ਜਾਂਦੀ ਹੈ।
ਹਾਂ ਹਾਂ, ਬਸ ਇਹੀ ਆ, ਟ੍ਰੀਟਮੈਂਟ ਜਿਹੜੀ ਆ ਉਹ ਕਈ ਵਾਰੀ ਅਸਰ ਬਹੁਤ ਜ਼ਿਆਦਾ ਹੁੰਦੀ ਆ, ਅਸਰ ਮਹੀਨੇ ਦੋ ਮਹੀਨੇ ਚ ਕਰਦੀ ਆ। ਜਦੋਂ ਹਲਦੀਆਂ ਹੁਲਦੀਆਂ ਫਿਰ ਚਲੋ ਬਾਅਦ ਚ ਵਾ, ਉਹ ਚਲੋ ਨਾਰਮਲ ਜ਼ਿੰਦਗੀ ਚ ਪੀਂਦੇ ਤੇ ਰਹਿਣਾ ਚਾਹੀਦਾ।
ਤੜਕਾ ਲਾਉਂਦੇ ਆਪਾਂ ਆਪਣੇ ਨਾ, ਜਿਹੜਾ ਇੰਡੀਅਨ ਸਿਸਟਮ ਆ ਇਹ ਵੈਸੇ ਪਰਫੈਕਟ ਆ ਜੀ, ਜਿਹੜਾ ਸਪਾਈਸਿਸ ਆ, ਅਦਰਕ ਲਸਣ ਇਹਨਾਂ ਚੀਜ਼ਾਂ ਦੀ ਆਪਣੀ ਮਹੱਤਤਾ। ਪਰ ਉਧਰੋਂ ਬੰਦੇ ਨੂੰ ਸਟ੍ਰੋਕ ਹੋਇਆ ਹੋਵੇ, ਤੁਸੀਂ
ਜਿਹੜੀ ਚੀਜ਼ਾਂ ਦੱਸ ਦੋ ਪਹਿਲਾਂ ਨੀ ਖਾਂਦੇ ਸੀ ਕਿਤੇ, ਜਾਂ ਉਹ ਏਦਾਂ ਵਾ ਵੀ ਕਿਸੇ ਚੀਜ਼ ਨੂੰ ਘਟਾ ਕੇ ਨਾ ਦੇਖੋ, ਕਿਸੇ ਨੂੰ ਘਟਾ ਕੇ, ਜਿਹੜਾ ਦੇਸੀ ਚੀਜ਼ਾਂ ਇਹ ਖਾਂਦੇ ਰਹਿਣਾ ਚਾਹੀਦਾ ਵਾ। ਪਰ ਇਲਾਜ ਤੇ ਕਈ ਵਾਰੀ ਨਹੀਂ ਹੁੰਦਾ। ਤੁਸੀਂ
ਮਿਹਰਬਾਨੀ, ਇਹ ਖਾਣ ਵਾਲੀਆਂ ਚੀਜ਼ਾਂ ਵੀ ਕਿਸੇ ਦੇ ਮਾਂ ਸਵਾਦੀ, ਕਿਸੇ ਦੇ ਮਾਂ ਵਾਦੀ, ਉਹ ਗੱਲ ਆ ਜੀ, ਕਿਸੇ ਦੇ ਫਿੱਟ ਬੈਠ।
ਬਸ ਆਖਰੀ ਗੱਲ ਇਹ ਆ, ਜੇ ਦੂਜੀਆਂ ਮੈਂ ਨੀ ਕਹਿੰਦਾ ਵੀ ਇਹ ਦਵਾਈ ਨਾ ਹੋਇਆ, 26 ਸਾਲ ਐਵਰੇਜ ਉਮਰ ਹੈਗੀ ਸੀ, ਹੁਣ 82 ਸਾਲ ਤੇ ਚੱਲ ਗਈ ਆ, ਇਹਨਾਂ ਨਾਲ ਇੰਨਾ ਫਰਕ।
ਬਿਲਕੁਲ, ਧੰਨਵਾਦ ਜੀ, ਧੰਨਵਾਦ ਜੀ, ਵਿਗਿਆਨ ਦੀ ਆਪਣੀ ਮਹੱਤਤਾ ਜੀ, ਨੋ ਡਾਊਟ ਜੀ, ਬਿਲਕੁਲ। ਲਓ ਜੀ, ਸਮਾਂ ਸਾਡਾ ਹੋ ਗਿਆ ਸਮਾਪਤ, ਤੇ ਮਾਫੀ ਚਾਹੁੰਦੇ ਹਾਂ, ਕੁਝ ਕਮਰਸ਼ੀਅਲ ਅੱਜ ਅਸੀਂ ਪਲੇ ਨਹੀਂ ਕਰ ਸਕੇ, ਪਤਾ ਹੀ ਨਹੀਂ ਲੱਗਿਆ ਟਾਈਮ ਦਾ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਅਸੀਂ ਦੋ ਕਮਰਸ਼ੀਅਲ ਜ਼ਰੂਰ ਪਲੇ ਕਰ ਦਿੰਦੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodi Furniture, naya saal, naya furniture. 905-874-7171 Sodi Furniture Store Clearance.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई